ਸੰਧਿਆ ਵਕਤ ਸੂਰਜ ਡੁੱਬਣ ਦੇ ਵੇਲੇ ਸੋਦਰ ਦਾ ਪਾਠ ਔਰ ਰਾਤ ਨੂੰ ਸੌਣ ਤੋਂ ਐਨ ਪਹਿਲਾਂ ਪਾਵਨ ਬਾਣੀ ਸੋਹਲੇ ਦਾ ਪਾਠ ਕਰਨਾ ਇਹ ਮਰਜ਼ਾਦਾ ਪੰਚਮ ਪਾਤਸ਼ਾਹ ਜੀ ਦੇ ਸਮੇਂ ਤੱਕ ਪਰਿਪੱਕ ਹੋ ਚੁੱਕੀ ਸੀ। ਉਹ ਜਿਹੜੀਆਂ ਨਿਤਨੇਮ ਦੀਆਂ ਇਹ ਪ੍ਰਮੁੱਖ ਬਾਣੀਆਂ ਹਨ, ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਾਉਣ ਵੇਲੇ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਹਿਲਾਂ ਇਹਨਾਂ ਤਿੰਨਾਂ ਬਾਣੀਆਂ ਨੂੰ ਲਿਖਵਾਇਆ ਹੈ ਔਰ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਕੱਲ੍ਹ ਦੇ ਦੀਵਾਨ ਵਿੱਚ ਸੰਗਤਾਂ ਨੇ ਇਹਨਾਂ ਤਿੰਨਾਂ ਬਾਣੀਆਂ ਦਾ ਪਾਠ ਕੁਝ ਜ਼ਰੂਰੀ ਵਿਚਾਰਾਂ ਅਤੇ ਬੇਨਤੀਆਂ ਵਿਸ਼ਰਾਮ ਉਚਾਰਨ ਅਤੇ ਕੁਝ ਅੱਖਰਾਂ ਦੇ ਅਰਥ ਸੰਗਤਾਂ ਨੇ ਕੱਲ੍ਹ ਸਰਵਣ ਕੀਤੇ ਸਨ। ਇੱਕ ਤੋਂ ਲੈ ਕੇ 13 ਅੰਗ ਤੱਕ ਇਹ ਤਿੰਨ ਬਾਣੀਆਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਸੁਭਾਏ ਮਾਨ ਹਨ। ਅੱਜ 14 ਅੰਗ ਤੋਂ ਅੱਗੇ ਸੰਥਿਆ ਆਰੰਭ ਹੋ ਰਹੀ ਹੈ ਔਰ ਇੱਥੋਂ ਰਾਗਾਂ ਦੀ ਨਿਯਮਾਵਲੀ ਆਰੰਭ ਹੋ ਰਹੀ ਹੈ। ਸ੍ਰੀ ਰਾਗ ਤੋਂ ਪ੍ਰਭਾਤੀ ਰਾਗ ਤੱਕ 30 ਰਾਗਾਂ ਵਿੱਚ ਬਾਣੀ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਲਿਖਵਾਈ। 31ਵਾਂ ਜੈਜਾਵੰਤੀ ਰਾਗ ਜਿਸ ਵਿੱਚ 9ਵੇਂ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਸ਼ਬਦ ਹਨ, ਉਹ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਤਿਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ। ਇਉਂ ਸ੍ਰੀ ਰਾਗ ਤੋਂ ਜੈਜਾਵੰਤੀ ਤੱਕ 31 ਰਾਗ ਹਨ। ਸੋ ਇਹ ਰਾਗਾਂ ਦੀ ਤਰਤੀਬ ਵਿੱਚ ਸਭ ਤੋਂ ਪਹਿਲਾ ਰਾਗ ਸ੍ਰੀ ਰਾਗ ਹੈ। ਸ੍ਰੀ ਦਾ ਅਰਥ ਹੀ ਸ਼੍ਰੋਮਣੀ ਹੈ। ਸ੍ਰੀ ਰਾਗ ਨੂੰ ਰਾਗਾਂ ਵਿੱਚੋਂ ਸ਼੍ਰੋਮਣੀ ਰਾਗ ਮੰਨਿਆ ਜਾਂਦਾ ਹੈ। ਸੋ ਇੱਥੋਂ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਦੀ ਆਰੰਭਤਾ ਕੀਤੀ ਹੈ, ਪਾਠ ਆਰੰਭ ਹੋ ਰਿਹਾ ਹੈ। 14 ਅੰਗ 'ਤੇ ਸਾਰੀਆਂ ਸੰਗਤਾਂ ਆਪੋ ਆਪਣੀਆਂ ਪੋਥੀਆਂ ਪ੍ਰਕਾਸ਼ ਕਰ ਲੈਣ। ਸਰਬੱਤ ਸੰਗਤਾਂ ਨੇ ਧਿਆਨ ਪੂਰਵਕ ਸਰਵਣ ਕਰਨਾ ਹੈ। ਨਾਲ ਦੇ ਨਾਲ ਪੋਥੀਆਂ ਉੱਪਰ ਆਪਣੀ ਨਿਗਾਹ ਟਿਕਾਉਂਦਿਆਂ ਗੁਰਬਾਣੀ ਦੇ ਪਾਵਨ ਅੱਖਰਾਂ ਦੇ ਦਰਸ਼ਨ ਦੀ ਦਾਰ ਕਰਦਿਆਂ ਬਾਣੀ ਪੜ੍ਹਨੀ ਵੀ ਹੈ ਮੂੰਹ ਦੇ ਵਿੱਚ, ਅਤੇ ਖਾਸ ਤੌਰ 'ਤੇ ਜੋ ਪਾਠੀ ਸਿੰਘ ਜੀ ਗੁਰਮੁਖ ਪਿਆਰੇ ਉਚਾਰਨ ਕਰ ਰਹੇ ਨੇ ਉਸ ਉਚਾਰਨ ਵੱਲ ਜ਼ਰੂਰੀ ਤੌਰ 'ਤੇ ਖਿਆਲ ਰੱਖਣਾ ਹੈ। ਪਤਾ ਤਦ ਹੀ ਲੱਗ ਸਕੇਗਾ ਕਿ ਉਚਾਰਨ ਕੀ ਹੈ ਜੇ ਆਪਾਂ ਪਾਠੀ ਸਿੰਘ ਜੀ ਪਾਸੋਂ ਧਿਆਨ ਨਾਲ ਪਾਠ ਸਰਵਣ ਕਰਾਂਗੇ। ਕਿਸ ਅੱਖਰ ਦਾ ਕਿਸ ਲਗ ਮਾਤਰ ਦਾ ਉਚਾਰਨ ਕਿਵੇਂ ਹੋ ਰਿਹਾ ਔਰ ਪੰਗਤੀ ਵਿੱਚ ਵਿਸ਼ਰਾਮ ਕਿੱਥੇ ਲਗਾਇਆ ਜਾ ਰਿਹਾ, ਇਹ ਧਿਆਨ ਨਾਲ ਸੁਣਨ ਤੋਂ ਹੀ ਸੋਝੀ ਪੈਣੀ ਹੈ ਅਤੇ ਤਾਂ ਹੀ ਸਾਨੂੰ ਲਾਭ ਪ੍ਰਾਪਤ ਹੋਣਾ ਹੈ। ਕੱਲ੍ਹ ਵੀ ਬੇਨਤੀ ਕੀਤੀ ਸੀ, ਅੱਜ ਫਿਰ ਬੇਨਤੀ ਹੈ ਕਿ ਜਿੱਥੇ ਆਪ ਜੀ ਨੂੰ ਲੋੜ ਮਹਿਸੂਸ ਹੋਵੇ ਉੱਥੇ ਉਹ ਪਾਠ ਉਹ ਵਿਸਰਾਮ ਆਪ ਜੀ ਆਪਣੀਆਂ ਕਾਪੀਆਂ 'ਤੇ ਨੋਟ ਕਰ ਸਕਦੇ ਹੋ ਤਾਂ ਕਿ ਅਗਾਂਹ ਲਈ ਵੀ ਚੇਤੇ ਰਹੇ, ਯਾਦ ਰਹੇ। ਪਾਠ ਦੀ ਆਰੰਭਤਾ ਹੋ ਰਹੀ ਹੈ। ਪ੍ਰੇਮ ਪੂਰਵਕ ਸ਼ਰਧਾ ਭਾਵਨਾ ਨਾਲ ਪੂਰੀ ਇਕਾਗਰਤਾ ਦੇ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ।
ਸਾਧ ਸੰਗਤ ਜੀਓ, ਪਹਿਲੇ ਰਾਗ ਦੀ ਆਰੰਭਤਾ ਹੋਈ ਹੈ ਔਰ ਆਰੰਭ ਵਿੱਚ ਸਤਿਗੁਰੂ ਜੀ ਨੇ ਮੰਗਲ ਰੱਖਿਆ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਇਹ ਜਿਹੜਾ ਮੰਗਲ ਹੈ ਇਸ ਨੂੰ ਗੁਰਮਤਿ ਵਿੱਚ ਬੀਜ ਮੰਤਰ ਕਿਹਾ ਜਾਂਦਾ ਹੈ ਔਰ ਅੱਗੇ ਹੋਰ ਜਿਹੜੇ ਰਾਗ ਹਨ, ਕਈ ਰਾਗਾਂ ਦੇ ਆਰੰਭ ਵਿੱਚ ਵੀ ਅਤੇ ਕਈ ਖਾਸ ਸਿਰਲੇਖ ਵਾਲੀਆਂ ਬਾਣੀਆਂ ਦੇ ਆਰੰਭ ਵਿੱਚ ਵੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਭੰਗ ਗੁਰਪ੍ਰਸਾਦ ਇਹ ਮੰਗਲ ਵੀ ਆਵੇਗਾ। ਇਹ ਮਹਾਂਮੰਤਰ ਹੈ। ਸੋ ਇਹ ਵੀ ਸਿਰਲੇਖ ਅੱਗੇ ਆਉਂਦਾ ਹੈ। जिथे जिथे इओ आपां दर्शन करांगे संगतां पढ़नगियां जानकारी प्राप्त करनगियां। ते राग दी आरंभता करदिआं होइआं सरलेख आप जी ने सरवण कीता ते दर्शन भी कर रहे हो। राग श्री राग महला पहला घर पहला। सरलेख वल ध्यान दे नाल निगाह मारनी। श्री सस्से नूं सिहारी रारे नूं बिहारी लिख के सतगुरु जी ने पूरा लिखाया होया है। महला पहला पप्पा हाहे सिहारी लल्ले कन्ना अखरां दे विच है और अगे फिर एका अंक आउंदा है। ये पहला अखरां विच लिख के पहला सतगुरु जी ने दर्शा दिता कि अगे अंक विद्या अनुसार एका ही लिखिया जाएगा, पर इसनों महला एक जां महला पहली जां होर किसी तरीके दे नाल नहीं बोलना, पहला बोलना है। ये अखरां विच लिख के दर्शा दिता है। सत्कारयोग ज्ञानी शेर सिंह जी पासों शाम के दीवान विच भी महला पद बारे संगतां ने विचार सरवण किया सी। जो साढ़े वीर महला उचारण करते हैं, महला इस्त्री लिंग होया करता है, तो फिर उत्थे पहली बोलिया जाए, पर वो आपां बोल नहीं सकते क्योंकि पहला सतगुरु जी ने लिख के हदायत की है कि पहला बोलना है। श्री गुरु ग्रंथ साहिब जी की अमृत रूप बाणी पढ़ते हैं, अगां आप जी दर्शन करोगे सरवण करोगे कि अखरां दा लिखण दे विच रूप ओही है, पर चाल मुताबक जां अर्थ मुताबक उन्हां दे उचारण करन दा निजम वख वख हो जांदा है। सो गुरबाणी अंदरों ऐसियां पंगतियां लै लै के कि महला अंदर होंदियां हुण मैं बहण ना मिलन हदूर, ते इत्थों ये सिद्ध करन दा जतन करना जी उत्थे महला बोलिया जांदा ते इत्थे भी महला बोलना है, ये बिल्कुल बचकानी जी गल है। ये सिद्धांत की कसवटी ते जां विचार की कसवटी ते पूरी उतरन वाली गल नहीं। कल भी ज्ञानी जी ने आप जी नूं दस्या सी महला हलूल कहिंदे ने उतरन की क्रिया नूं, लीन होण दी टिकण दी क्रिया नूं, ते जिथे लीन होया जावे उस अस्थान नूं महला कहा जांदा है। अकाल पुरख वाहिगुरु की अगम्मी जो गुरता की जोत है, सतगुरु नानक देव साहिब परमात्मा दे प्रतख सरूप संसार ते प्रगट होए, ओ अगम्मी जोत अकाल पुरख दी गुरु रूप हो सतगुरु नानक देव साहिब दे हिरदे अंदर लीन होई प्रकाशमान होई, इउं सतगुरु नानक देव जी नूं महला पहला कहा गया। ओही जोत जदों सतगुरु अंगद देव जी दे हिरदे अंदर प्रकाशमान हुंदी है महला दूजा। इसे तरह अगे तीजा चौथा पंजवां नौवां, ये विचार आप जी ने कल विस्थार समेत सरवण कीती सी। नाल ही ज्ञानी जी ने इतिहासक प्रमाण भी आप जी नूं सरवण कराया सी। दब सताने मजाहिब नाम दी फारसी विच पुस्तक पंचम और छेवें पातशाह जी दे वक्त लिखी गई। लिखण वाला लिखारी मुहसन फानी है, जिसने गुरदरबार दे वाकियात अपने अखीं तके ते लिखे। उहदे विच भी उहने ये गल लिखी है कि सिख अपने गुरु नूं महला कह के उचारण करदे ने। इउं ये महला पद ही आरंभ तो चलिया आ रहा है। जो ये अपने ख्यालां दे विच ते अपनी विद्या दे घोड़े दड़ाउंदिया महला दा उचारण है, ये बिल्कुल ही अशुद्ध है, गलत है। सो महला ही उचारण करना है। पहला ये महाराज जी ने अखरां विच लिख के दस दिता है कि पहला बोलना है। हुण अगे जिहड़ा एका अंक आया है पहला अखरां विच लिखण तों बाद, इस तो भाव के अगे ये एका अंक आवेगा महला दे नाल। इत्थे असी इस दा उचारण अंक दा नहीं करांगे, पहला जिहड़ा अखरां दे विच है केवल इस दा उचारण होवेगा। अगां गुरबाणी विच ऐसे सरलेख भी आउणगे जिथे किते अंक पहला लिखिया है ते अखरां विच बाद विच लिखिया है। महला दूजा दद्दे नूं दुलैंकड़ जज्जे कन्ना अखरां विच, इसे तरह चौथा पंजवां भी आवेगा। ये निजम चेते रखना आरंभ तो ही जेड़ा ये चालू हो रहा है, जिथे अखरां विच पहला आवे ते अंक विच बाद विच आवे उथे उचारण इको वारी होवेगा। जिमें इथे है महला पहला घर पहला, जिथे अंक पहला आ जावे ते अखरां विच बाद विच आवे उथे दोवें वार ही उचारण होवेगा, अंक दा वी ते अखरां दा वी। ਇਹ ਨਿਯਮ ਸੰਪੂਰਨ ਗੁਰਬਾਣੀ ਵਿੱਚ ਆਪ ਜੀ ਨੇ ਚੇਤੇ ਰੱਖਣਾ। ਘਰ ਰਾਗ ਦੇ ਸੁਰ ਤਾਲ ਦਾ ਨਾਮ ਹੈ। ਹਿੰਦੁਸਤਾਨੀ ਸੰਗੀਤ ਪੱਧਤੀ ਮੁਤਾਬਕ ਚੌਥ ਧਾਮ ਮੰਨੇ ਜਾਂਦੇ ਹਨ ਰਾਗਾਂ ਦੇ। ਸੰਸਕ੍ਰਿਤ ਵਿੱਦਿਆ ਕਿਉਂਕਿ ਸ਼ੁਰੂ ਤੋਂ ਪ੍ਰਚਲਿਤ ਰਹੀ ਹੈ, ਸੰਸਕ੍ਰਿਤ ਵਿੱਚ ਹੀ ਪੁਰਾਤਨ ਸਾਰੇ ਗ੍ਰੰਥ ਹਨ ਸਨਾਤਨ ਮਤ ਦੇ, ਔਰ ਇਉਂ ਰਾਗ ਵਿੱਦਿਆ ਵੀ ਉੱਥੋਂ ਆਰੰਭ ਹੁੰਦੀ ਹੈ। ਉਹ ਸੰਸਕ੍ਰਿਤ ਦਾ ਅੱਖਰ ਧਾਮ ਵਰਤਿਆ ਹੋਇਆ ਚੌਥ ਧਾਮ ਇਹ ਰਾਗਾਂ ਦੇ ਮੰਨੇ ਜਾਂਦੇ ਨੇ ਅਤੇ ਧਾਮ ਨੂੰ ਪੰਜਾਬੀ ਦੇ ਵਿੱਚ ਘਰ ਕਿਹਾ ਜਾਂਦਾ ਹੈ। ਸੋ ਇੱਥੇ ਸਤਿਗੁਰੂ ਜੀ ਨੇ ਘਰ ਅੱਖਰ ਵਰਤਿਆ ਹੈ ਅਤੇ ਚੌਥ ਧਾਮ ਜਿਹੜੇ ਮੰਨੇ ਹਨ ਰਾਗਾਂ ਦੇ, ਉਹਨਾਂ ਵਿੱਚੋਂ 17 ਧਾਮਾਂ ਨੂੰ ਭਾਵ 17 ਘਰਾਂ ਨੂੰ ਮਾਨਤਾ ਦਿੰਦਿਆਂ ਹੋਇਆਂ 17 ਘਰਾਂ ਵਿੱਚ ਸਤਿਗੁਰੂ ਜੀ ਨੇ ਗੁਰਬਾਣੀ ਉਚਾਰਨ ਕੀਤੀ ਹੈ। ਇਉਂ ਘਰ ਪਹਿਲਾ, ਦੂਜਾ, ਤੀਜਾ, ਚੌਥਾ, 17ਵਾਂ ਤੱਕ ਇਉਂ ਗੁਰਬਾਣੀ ਅੰਦਰ ਆਉਣਗੇ। ਸੋ ਇਹ ਘਰ ਦਾ ਸੰਬੰਧ ਸੁਰ ਤਾਲ ਦੇ ਨਾਲ ਹੈ। ਇਹ ਜਿਹੜੇ ਸੰਗੀਤ ਵਿੱਦਿਆ ਵਿੱਚ ਰਾਗਾਂ ਦੇ ਧਾਮ ਮੰਨੇ ਜਾਂਦੇ ਹਨ, ਸੋ ਉਹ ਘਰ ਤੋਂ ਇੱਥੇ ਭਾਵ ਹੈ। ਇਹ ਸਾਰੀ ਬਾਣੀ ਵਿੱਚ ਆਪ ਜੀ ਨੇ ਖਿਆਲ ਰੱਖਣਾ। ਇਹ ਪਹਿਲਾ ਸਿਰਲੇਖ ਆਇਆ ਸੀ ਤਾਂ ਥੋੜ੍ਹੀ ਵਿਸਥਾਰ ਨਾਲ ਬੇਨਤੀ ਕੀਤੀ ਹੈ। ਆਓ ਬਾਣੀ ਦਾ ਪਾਠ ਸਰਵਣ ਕਰੀਏ ਜੀ।
ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ
ਸੋ ਸਾਧ ਸੰਗਤ ਜੀ, ਇਹ ਜੋ ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ, ਜਿਵੇਂ ਕਿ ਸਤਿਕਾਰਯੋਗ ਗਿਆਨੀ ਜੀ ਨੇ ਦੱਸਿਆ ਹੈ, ਰਾਗਾਂ ਵਿੱਚੋਂ ਸ਼੍ਰੋਮਣੀ ਰਾਗ ਸ੍ਰੀ ਰਾਗ ਆਰੰਭ ਹੋ ਰਿਹਾ ਹੈ। ਇਹ ਪਹਿਲਾ ਸ਼ਬਦ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਸ ਸਮੇਂ ਉਚਾਰਨ ਕੀਤਾ ਹੈ ਜਿਸ ਸਮੇਂ ਕਲਯੁਗ ਨੇ ਆ ਕੇ ਬੇਨਤੀ ਕੀਤੀ ਸੀ ਕਿ ਮਹਾਰਾਜ ਮੇਰਾ ਸਮਾਂ ਹੈ ਔਰ ਮੇਰੇ ਸਮੇਂ ਦੇ ਵਿੱਚ ਮੈਂ ਲੋਕਾਂ ਨੂੰ ਆਪਣੇ ਮਗਰ ਲਾ ਕੇ ਆਪਣੇ ਦੁਆਰਾ ਉਹਨਾਂ ਨੂੰ ਚਲਾਉਣਾ ਚਾਹੁੰਦਾ ਹਾਂ। ਤੁਸੀਂ ਨਾਮ ਜਪਾ ਕੇ ਉਹਨਾਂ ਨੂੰ ਸੱਚਖੰਡ ਵਿੱਚ ਲਿਜਾ ਰਹੇ ਹੋ, ਸੋ ਤੁਸੀਂ ਕਿਰਪਾ ਕਰੋ, ਮੇਰੇ ਕੋਲੋਂ ਜੋ ਮਰਜ਼ੀ ਲੈ ਲਵੋ ਪਰ ਮੇਰੇ ਰਸਤੇ ਵਿੱਚ ਨਾ ਅੜੋ। ਉਸਨੇ ਜੋ ਪੇਸ਼ਕਸ਼ ਕੀਤੀ ਸੀ, ਮੋਤੀਆਂ ਦੇ ਮੰਦਰ ਮਹਾਰਾਜ ਮੈਂ ਤੁਹਾਨੂੰ ਉਸਾਰ ਕੇ ਦੇ ਦਿੰਦਾ ਹਾਂ, ਤੁਸੀਂ ਬੜੇ ਬੜੇ ਵਧੀਆ ਮੋਤੀਆਂ ਦੇ ਮੰਦਰਾਂ ਵਿੱਚ ਰਹੋਗੇ, ਰਤਨ ਜੜੇ ਹੋਣਗੇ ਔਰ ਤੁਹਾਨੂੰ ਹਰ ਪ੍ਰਕਾਰ ਦੀਆਂ ਰਿਧੀਆਂ ਸਿੱਧੀਆਂ ਮੈਂ ਭੇਟਾ ਕਰਾਂਗਾ। ਇਸ ਤੋਂ ਇਲਾਵਾ ਸੰਸਾਰ ਦੇ ਜਿੰਨੇ ਵਿਸ਼ੇ ਭੋਗ, ਸੁੱਖ, ਆਨੰਦ, ਰਾਜ, ਭਾਗ, ਉਹ ਮੈਂ ਤੁਹਾਨੂੰ ਭੇਟਾ ਕਰਾਂਗਾ। ਤੁਸੀਂ ਮੇਰੇ ਰਸਤੇ ਵਿੱਚ ਨਾਲੋ, ਭਾਵ ਲੋਕਾਂ ਨੂੰ ਨਾਮ ਨਾ ਜਪਾਓ। ਤਾਂ ਉਸ ਵੇਲੇ ਜਗਤ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹੋਏ ਇਹ ਸ਼ਬਦ ਉਚਾਰਨ ਕਰ ਰਹੇ ਨੇ ਕਿ ਕੋਈ ਐਸਾ ਸਮਾਂ ਨਾ ਆਵੇ ਮੈਂ ਹੀਰਿਆਂ ਮੋਤੀਆਂ ਨੂੰ ਵੇਖ ਕੇ ਵਾਹਿਗੁਰੂ ਕਿਤੇ ਤੈਨੂੰ ਭੁੱਲ ਨਾ ਜਾਵਾਂ। ਸੋ ਸਾਧ ਸੰਗਤ ਜੀ, ਇਹ ਸੰਸਾਰ ਦੇ ਸਾਰੇ ਹੀ ਸੁੱਖਾਂ ਤੋਂ ਉੱਪਰਲਾ ਜੋ ਮਹਾਂ ਆਨੰਦ ਹੈ ਪਰਮੇਸ਼ੁਰ ਦੀ ਬੰਦਗੀ ਦਾ, ਉਹਦੀ ਮਹਾਨਤਾ ਗੁਰੂ ਸਾਹਿਬ ਜੀ ਦੱਸ ਰਹੇ ਨੇ ਅਤੇ ਸੰਸਾਰ ਦੇ ਸੁੱਖਾਂ ਨੂੰ ਤੁੱਛ ਮਾਤਰ ਦੱਸ ਰਹੇ ਨੇ, ਕਲਯੁਗ ਦੀ ਪੇਸ਼ਕਸ਼ ਨੂੰ ਠੁਕਰਾ ਰਹੇ ਨੇ। ਆਓ ਸਰਵਣ ਕਰੀਏ ਸੱਚੇ ਪਾਤਸ਼ਾਹ ਜੀ ਦੇ ਬਚਨ।
ਮੋਤੀ ਤਾਂ ਮੰਦਰ ਉਸਰਾ ਹੈ, ਰਤਨੀ ਤਾਂ ਹੋਹੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵੀਸਰੈ, ਤੇਰਾ ਚਿੱਤ ਨਾ ਆਵੈ ਨਾਓ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਓ ਰਹਾਓ, ਧਰਤੀ ਤਾਂ ਹੀਰੇ ਲਾਲ ਜੜਤੀ ਪਲਘ ਲਾਲ ਜੜਾਓ,
ਪਲਘ ਲਾਲ ਜੜਾਓ। ਪਲਘ ਪੱਪਾ ਲੱਲਾ ਅਤੇ ਘੱਗੇ ਸਿਆਰੀ ਆਈ ਹੈ। ਇੱਥੇ ਆਪਣੇ ਕੋਲੋਂ ਬਿੰਦੀ ਜਾਂ ਟਿੱਪੀ ਦਾ ਉਚਾਰਨ ਨਹੀਂ ਕਰਨਾ, ਪਲੰਘ ਨਹੀਂ ਬੋਲਣਾ, ਕਿਉਂਕਿ ਸਤਿਗੁਰਾਂ ਨੇ ਟਿੱਪੀ ਇੱਥੇ ਨਹੀਂ ਲਿਖੀ। ਇਹ ਜਿਹੜੀ ਸਤਿਗੁਰੂ ਜੀ ਨੇ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ ਹੈ ਕਾਵਿ ਰਚਨਾ ਵਿੱਚ ਹੈ ਅਤੇ ਕਾਵਿ ਦੀ ਚਾਲ ਨਿਯਮ ਮੁਤਾਬਕ ਇੱਥੇ ਟਿੱਪੀ ਨਹੀਂ ਲੱਗੀ ਹੋਈ, ਉਸੇ ਰੂਪ ਵਿੱਚ ਹੀ ਇਸ ਦਾ ਉਚਾਰਨ ਕਰਨਾ ਹੈ। ਪਲਗ ਲਾਲ ਜੜਾਓ।
ਮੋਹਣੀ ਮੁਖ ਮਣੀ ਸੋਹੈ, ਕਰੇ ਰੰਗ ਪਸਾਓ, ਮਤ ਦੇਖ ਭੂਲਾ ਵੀਸਰੈ, ਤੇਰਾ ਚਿੱਤ ਨਾ ਆਵੈ ਨਾਉ, ਸਿੱਧ ਹੋਵਾ ਸਿੱਧ ਲਾਈ ਰਿਧ ਆਖ ਆਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖੈ ਭਾਉ, ਮਤ ਦੇਖ ਭੂਲਾ ਵੀਸਰੈ, तेरा चित ना आवै नाव सुल्तान होवा मेल लश्कर तख्त राखा पाओ हुक्म हासिल करी बैठा नानका सब वाओ मत देख भूला विसरै तेरा चित ना आवै नाव श्री राग महला पहला कोट कोटि मेरी आरजा पवन पीयन अपियाओ चंद सूरज दोए गुफै न देखा सुपने सौन न थाओ पी तेरी कीमत ना पवै हाओ केवड आखा नाओ साचा निरंकार निज थाए सुन सुन आखन आखना जे भावै करे तमाए रहाओ कुसा कटिया वार वार पीसन पीसा पाए
कुसा कटिया वार वार कुसा पोला बोलना है जिमें आप जी ने सरवण कीता कुसा नहीं कहना कुसा कटिया वार वार पीसन पीसा पाए
अग्गी सेती जालिया पसम सेती रल जाओ पी तेरी कीमत ना पवै हाओ केवड आखा नाओ पंखी होए कै जे भवा सह असमानी जाओ नदरी किसै न आवउ ना किछ पिया ना खाओ पी तेरी कीमत ना पवै हाओ केवड आखा नाओ नानक कागद लख मणा पढ़ पढ़ कीचै पाओ
पहला भी बेनती की कि अनेक अखर गुरबाणी विच ऐसे आउणगे जिन्हां दा लिखण दा सरूप उही है पर अर्थ मुताबक जां चाल मुताबक उन्हां दे बोलण दा ढंग बदलदा है। इत्थे आप जी ने पाठ सरवण कीता ते दर्शन भी कर रहे हो नानक कागद लखमण पढ़ पढ़ कीचै पाओ पढ़ पढ़ कागजा उपर इबारत लिखी जाती है गल्लां लिखिया जांदियां ज्ञान दियां और इस तरह धर्म ग्रंथ ये भी पावन बोल कागजा ते लिखे जाते ने ना ते लिखे हुए नू पढ़िया जांदा है। इसलिए इत्थे पाठ पढ़ पढ़ कीचै पाओ जिथे किते पाउण दा अर्थ आवेगा कोई चीज़ किसी जगह पाई जाती रखी जाती है उत्थे पढ़ इउं उचारण अगां आवेगा गुरबाणी विच इउं अर्थ मुताबक ये उचारण वख वख हुंदे ने पर इन्हां दी सोझी संथ्या लैण तो ही प्राप्त हुंदी है उस तरह सानू अपने आप पता नहीं लग सकता। नानक कागद लख मणा कल भी बेनती की फिर चेता करा दें नानक कागद नानक का आखिरी अखर कका है कागद का पहला अखर कका है इनू आप रलगड़ नहीं करना नानक कागद इं पढ़ांगे तो एक कका खत्म हो जाता है। इसलिए पूरा उचारण नानक कागद लखमणा पढ़ पढ़ कीचै पाओ
मसू तोट न आवई लेखन पौन चलाओ पी तेरी कीमत ना पवै हाओ केवड आखा नाओ श्री राग महला पहला लेखै बोलन बोलना लेखै खाना वाओ लेखै वाट चलाइया लेखै सुन वेखाओ लेखै साह लवाइया है पढ़े के पुछन जाओ बाबा माया रचना तोह अंधै नाम विसारिया ना तिस एह ना ओह रहाओ जीवन मरना जाए कै इथै खाजै काल जिथै बह समझाइयै तिथै कोई ना चलियो नाल रोवन वाले जेतड़े सब बन्न है पांड पराल सब को आखै बहुत बहुत घट ना आखै कोय कीमत किनै ना पाइया कहन ना वड्डा होए साचा साहब एक तू होर जिया केते लो
साचा साहब एक तू हा हा मुकता है। ये नहीं समझना कि सिहारी लिखण वाली रह गई है तो आप लिख दईए नहीं ये पाठ इस रूप में शुद्ध है और साहब ही इसका पाठ करना अपने कोलों सिहारी का उचारण भी नहीं करना साचा साहब एक तू होर जिया केते लोव।
नीचा अंदर नीच जात नीची हू आत नीच, नानक तिन कै संग साथ वड्या स्यो क्या रीस। जिथै नीच समालियन तिथै नदर तेरी बखसीस। श्री राग महला पहला लाभ कुत्ता कूड़ चूहड़ा, ठग खाधा मुरदार।
लाभ कुत्ता कूड़ चूहड़ा, इत्थे साडे आम पाठी सीधा ही चूड़ा बोल जांदे ने। जे आपां चूड़ा लफ़ज़ लिखण लगीए तां उस दे लिखण दा ढंग होवेगा चचे दुलैंकड़ राड़े दे पैर विच अद्धा हाहा ते अगे कन्ना, इउं चूड़ा बोलेगा बोलिया जावेगा। इत्थे हाहा पूरा है ते आपां इस दा पूरा उचारण करना है। लब कुत्ता कूड़ चूहड़ा, ठग खाता मुरदार।
पार निंदा पार माल मुख सुधी अगन क्रोध चंडाल।
पार निंदा पार माल मुख सुधी, सुधी पोला बोलना है, सुधी नहीं कहना।
पार निंदा पार माल मुख सुधी अगन क्रोध चंडाल, रास कस आप सलाहना ए कर्म मेरे करतार। बाबा बोलिया पत होए
ए कर्म मेरे करतार। फिर ख्याल करना कर्म मेरे इउं नहीं बोलना, कर्म पूरा मूँह खोल के फिर मेरे, कर्म मेरे करतार। हाँ जी।
बाबा बोलिया पत होए ऊतम से दर ऊतम कहिए है, नीच कर्म बहरोए रहाओ रस सोयना रस रूपा कामण।
इत्थे भी रस दा सस्सा है, अगे सोयना फिर सस्सा है, सो इकट्ठा करके रस सोयना इदा नहीं करना। रस सोयना इस तरह जिवें ज्ञानी जी ने वखरा वखरा उच्चारण किया है, जिथे भी इदा दे अखर आउणगे किसी भी पद के अखीर का अखर ते उस तो अगले पद का पहला अखर इको जिहा होवे तां उहनूं निखेड़ के पढ़ोंगे तां साफ है, नहीं तां दोवे अक्खर एक बन जांदे है ते पाठ दा भाव शुद्ध नहीं हो सकता। जिवें ज्ञानी जी दस रहे है ये बार बार इदां दे आउणे है, ये हुण तुसीं आप ही ध्यान रखना है सारिआं ने। हाँ जी।
रस सोयना रस रूपा कामण रस परमल की वास।
पंगति दा विश्राम इसे प्रकार शुद्ध है जिवें आप जी नूं सरवण कराया है पाठी सिंह जी ने। कई साढ़े पाठी अपने कोलों ही विश्राम इउं ला देंदे ने कि रस सोयना रस रूपा कामण रस परमल की वास इउं ला देंदे ने, पर वो विश्राम सही नहीं। सही विश्राम यही है रस सोयना रस रूपा कामण रस परमल की वास।
रस घोड़े रस सेजा मंदर रस मीठा रस मास, एते रस शरीर के कै घट नाम निवास। जित बोलिया पत पाइया सो बोलिया परवान, फिका बोल विगुचना सुन मूर्ख मन अजान। जो तिस भाव है से भले होर के कहन बखान, तिन मत तिन पत तिन धन पल्लै जिन हिरदै रहिया समाए। तिनका क्या सालाहना अवर सवाल्यो काय, नानक नदरी बाहरे राच है दान नानाय। श्री राग महला पहला अमल गलोला कूड़का, दिता देवन हार मत्ती मरण विसारिया, खुशी कीती दिन चार सच मिलिया तिन सोफिया, राखण काओ दरबार। नानक साचे काओ सच जान, जित सेवै सुख पाइय तेरी दरगह चलै मान। रहाओ सच सरा गुड़ बाहरा जिस विच सच्चा नाओ, सुनह बखाण है जेतड़े हाओ तिन बलिहार जाओ। ता मन खीवा जानिया जा महली पाए थाओ, नाओ नीर चंग आईया ਸਤ ਪਰਮਲ ਤਨ ਵਾਸ ਤਾ ਮੁਖ ਹੋਵੈ ਉਜਲਾ ਲਖ ਦਾਤੀ ਇੱਕ ਦਾਤ ਦੁਖ ਤਿਸੈ ਪਹਿ ਆਖੀਐ ਸੁਖ ਜਿਸੈ ਹੀ ਪਾਸ ਸੋ ਕਿਉ ਮਨੋ ਵਿਸਾਰੀਐ ਜਾ ਕੇ ਜੀ ਅਪਰਾਣ ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆ ਤੁਧ ਭਾਵੈ ਪਰਵਾਣ।
ਤਿਸ ਵਿਣ ਸਭ ਅਪਵਿੱਤਰ ਹੈ ਠੀਕ ਹੈ
ਹਾਂਜੀ ਠੀਕ ਹੈ।
ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆ ਤੁਧ ਭਾਵੈ ਪਰਵਾਣ।
ਖਾਲਸਾ ਜੀ ਇਹ ਜੋ ਆਪਸ ਵਿੱਚ ਵਿਚਾਰ ਕੀਤੀ ਸੀ ਆਪ ਜੀ ਦੀ ਗਿਆਤ ਵਾਸਤੇ ਬੇਨਤੀ ਕਰਾਂ। ਕਈਆਂ ਜਿਹੜੇ ਪੁਰਾਣੇ ਕੁਝ ਛਪੇ ਹੋਏ ਭਾਗ ਹਨ ਸੈਂਚੀਆਂ ਹਨ ਸ਼ਬਦਾਰਥ ਹਨ ਉਹਨਾਂ ਦੇ ਵਿੱਚ ਇਹ ਜਿਹੜੀ ਪੰਗਤੀ ਹੈ ਨਾ ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਕਈਆਂ ਛਾਪਿਆਂ ਵਿੱਚ ਪੱਪਾ ਹਾਹੇ ਸਿਹਾਰੀ ਨੰਨਾ ਅਤੇ ਨਾਣਾ ਇਉਂ ਛਪਿਆ ਹੁੰਦਾ। ਇਹ ਲਿਖਾਰੀ ਦੀ ਉਕਾਈ ਹੈ। ਸੁੱਧ ਪਾਠ ਇਹੀ ਹੈ ਜੋ ਆਪ ਜੀ ਆਪਣੇ ਪਾਸ ਦਰਸ਼ਨ ਕਰ ਰਹੇ ਹੋ। ਪੱਪੇ ਨੂੰ ਦੁਲਾਵਾਂ ਨੰਨਾ ਅਤੇ ਨਾਣਾ ਇਹ ਅੱਖਰ ਸ਼ੁੱਧ ਨੇ ਇਹ ਲਗ ਮਾਤਰ ਸ਼ੁੱਧ ਹੈ ਜੇਤਾ ਪਹਿਨਣ ਖਾਣ ਇਹ ਸ਼ੁੱਧ ਹੈ ਇਹੀ ਨਿਸ਼ਚੇ ਰੱਖਣਾ ਜੀ।
ਸ੍ਰੀ ਰਾਗ ਮਹੱਲ ਪਹਿਲਾ
ਇੱਥੇ ਆਪ ਜੀ ਨੇ ਥੋੜ੍ਹਾ ਇਹ ਫਰਕ ਤੱਕਿਆ ਹੈ ਮਹੱਲਾ ਅੱਖਰ ਨਹੀਂ ਹੈ ਮਹੱਲ ਹੈ ਲੱਲੇ ਨੂੰ ਔਂਕੜ ਹੈ ਕੰਨਾ ਨਹੀਂ ਔਰ ਇਸਦਾ ਉਚਾਰਨ ਵੀ ਮਹੱਲ ਹੋਵੇਗਾ। ਸ੍ਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਜੀ ਦੇ ਇਹ ਜੋ ਪਾਵਨ ਸ਼ਬਦ ਹਨ ਛੇਵਾਂ ਸ਼ਬਦ ਬਾਰਵਾਂ ਸ਼ਬਦ ਔਰ ਪੰਦਰਵਾਂ ਸ਼ਬਦ ਇਹਨਾਂ ਦਾ ਸਿਰਲੇਖ ਮਹੱਲ ਹੀ ਆਵੇਗਾ ਮਹੱਲ ਇੱਥੇ ਕੰਨਾ ਨਹੀਂ। ਛੇਵਾਂ ਅਤੇ ਬਾਰਵਾਂ ਇਹਨਾਂ ਦੋਹਾਂ ਸ਼ਬਦਾਂ ਦਾ ਸਿਰਲੇਖ ਮਹੱਲ ਮੰਮਾ ਹਾਹਾ ਲੱਲੇ ਨੂੰ ਔਂਕੜ ਹੈ। ਪੰਦਰਵਾਂ ਸ਼ਬਦ ਜੋ ਅੱਗੇ ਆਵੇਗਾ ਉਹ ਮਹੱਲ ਤਿੰਨੇ ਅੱਖਰ ਮੁਕਤੇ ਨੇ ਲੱਲੇ ਨੂੰ ਔਂਕੜ ਵੀ ਨਹੀਂ ਹੈ ਕੰਨਾ ਵੀ ਨਹੀਂ ਹੈ ਉਚਾਰਨ ਇਹਨਾਂ ਦਾ ਮਹੱਲ ਹੀ ਹੋਵੇਗਾ। ਮਤਾ ਕਿਤੇ ਇਹ ਸਮਝ ਲੈਣਾ ਕਿ ਸ਼ਾਇਦ ਛਾਪੇ ਵਿੱਚ ਗਲਤ ਆ ਗਿਆ ਹੋਵੇ ਨਹੀਂ ਇਹ ਆਰੰਭ ਤੋਂ ਹੀ ਇਸੇ ਤਰ੍ਹਾਂ ਹੈ ਅਤੇ ਮਹੱਲ ਉਚਾਰਨ ਕਰਨਾ ਹੈ। ਆਪ ਜੀ ਦੀ ਜਾਣਕਾਰੀ ਲਈ ਬੇਨਤੀ ਕਰਾਂ ਇਹ ਜੋ ਛੇਵਾਂ ਸ਼ਬਦ ਹੁਣ ਆਰੰਭ ਹੋ ਰਿਹਾ ਹੈ ਜਾਲ ਮੋਹ ਘਾਸ ਮਸ ਕਰ ਮਤ ਕਾਗਦ ਕਰ ਸਾਰ ਜਿੰਨੀ ਵੀ ਸਤਿਗੁਰਾਂ ਕੀ ਅੰਮ੍ਰਿਤ ਰੂਪ ਬਾਣੀ ਹੈ ਇਹ ਸਭ ਤੋਂ ਪਹਿਲਾ ਸ਼ਬਦ ਉਚਾਰਿਆ ਹੈ ਸਤਿਗੁਰੂ ਨਾਨਕ ਦੇਵ ਜੀ ਨੇ। ਇਹ ਪਹਿਲਾਂ ਸਭ ਤੋਂ ਪਹਿਲਾ ਸ਼ਬਦ ਇਹ ਉਚਾਰਨ ਕੀਤਾ ਜਦੋਂ ਗੋਪਾਲ ਦਾਸ ਪਾਂਧੇ ਦੇ ਪਾਸ ਪਿਤਾ ਜੀ ਆਪ ਜੀ ਨੂੰ ਪੜ੍ਹਾਉਣ ਵਾਸਤੇ ਲੈ ਕੇ ਗਏ ਸਨ। ਸਾਡਾ ਇਤਿਹਾਸ ਦੱਸਦਾ ਹੈ ਪਿਤਾ ਜੀ ਦੀ ਆਗਿਆ ਦਾ ਸਤਿਕਾਰ ਕਰਦਿਆਂ ਹੋਇਆਂ ਅਤੇ ਜਗਤ ਮਰਯਾਦਾ ਨੂੰ ਕਾਇਮ ਰੱਖਦਿਆਂ ਪਹਿਲੇ ਦਿਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਾਠਸ਼ਾਲਾ ਵਿੱਚ ਬੈਠ ਕੇ ਆਮ ਬਾਲਕਾਂ ਦੀ ਤਰ੍ਹਾਂ ਸਬਕ ਪੜ੍ਹਿਆ ਸੀ ਜਿਵੇਂ ਪਾਂਧਾ ਬਾਕੀ ਬਾਲਕਾਂ ਨੂੰ ਪੜ੍ਹਾ ਰਿਹਾ ਸੀ ਉਸੇ ਤਰ੍ਹਾਂ ਆਪ ਜੀ ਨੇ ਜਗਤ ਮਰਯਾਦਾ ਅਤੇ ਪਿਤਾ ਜੀ ਦੀ ਆਗਿਆ ਦਾ ਸਤਿਕਾਰ ਕਰਦਿਆਂ ਉਸ ਸ਼ਬਕ ਨੂੰ ਪੜ੍ਹਨਾ ਕੀਤਾ ਸੀ ਅਤੇ ਆਪ ਜੀ ਦੇ ਨਿਰਣੇ ਤੋਂ ਆਪ ਜੀ ਦੀ ਮਤ ਤੋਂ ਪਾਂਧਾ ਵੀ ਹੈਰਾਨ ਹੋਇਆ ਸੀ ਅਤੇ ਜਦ ਦੂਸਰੇ ਦਿਨ ਆਪ ਜੀ ਗਏ ਸਨ ਅੱਜ ਬਿਲਕੁਲ ਚੁੱਪ ਨਾ ਕੋਈ ਸਬਕ ਪੜ੍ਹਦੇ ਨੇ ਨਾ ਲਿਖਦੇ ਨੇ ਨਾ ਕੁਝ ਬੋਲਦੇ ਹਨ। ਪਾਂਧੇ ਨੇ ਬੇਨਤੀ ਕੀਤੀ ਸੀ ਪੁੱਛਿਆ ਸੀ ਕਿ ਕੱਲ੍ਹ ਤਾਂ ਬੜੀ ਚਤੁਰਾਈ ਨਾਲ ਪੜ੍ਹ ਰਹੇ ਸੀ ਅੱਜ ਕੀ ਹੋਇਆ। ਮਹਾਰਾਜ ਜੀ ਨੇ ਬਚਨ ਕਿਹਾ ਸੀ ਤੁਸੀਂ ਆਪ ਕਿਹੜੀ ਵਿੱਦਿਆ ਜਾਣਦੇ ਹੋ ਜੋ ਮੈਨੂੰ ਪੜ੍ਹਾਉਣਾ ਚਾਹੁੰਦੇ ਹੋ ਤਾਂ ਉਸ ਵਕਤ ਦੀ ਪ੍ਰਚਲਿਤ ਵਿੱਦਿਆ ਜੋ ਸੀ ਉਹ ਸਾਰੀ ਦਾ ਹੀ ਵਰਣਨ ਪਾਂਧੇ ਨੇ ਕੀਤਾ ਸੀ ਕਿ ਇਹ ਮੈਂ ਪੜ੍ਹਨੀ ਜਾਣਦਾ ਤੁਹਾਨੂੰ ਵੀ ਪੜ੍ਹਾਵਾਂਗਾ। ਸਤਿਗੁਰਾਂ ਨੇ ਪੁੱਛਿਆ ਇਹਦਾ ਫਾਇਦਾ ਕੀ ਹੈ ਲਾਭ ਕੀ ਹੈ। ਪਾਂਧਾ ਕਹਿਣ ਲੱਗਾ ਕਿ ਇਹਦੇ ਨਾਲ ਜਗਤ ਵਿੱਚ ਸਤਿਕਾਰ ਮਿਲਦਾ ਹੈ ਦੁਨੀਆਂ ਵਿੱਚ ਮਾਣ ਵਡਿਆਈ ਮਿਲਦੀ ਹੈ ਮਨੁੱਖ ਆਪਣੀ ਉਪਜੀਵਿਕਾ ਇੱਜ਼ਤ ਭਰੇ ਤਰੀਕੇ ਦੇ ਨਾਲ ਕਮਾ ਸਕਦਾ ਹੈ। ਸਤਿਗੁਰੂ ਫਰਮਾਨ ਕਰਨ ਲੱਗੇ ਪਾਂਧਾ ਜੀ ਮਨੁੱਖ ਤਾਂ ਪਹਿਲਾਂ ਹੀ ਹੰਕਾਰ ਵਿੱਚ ਫਸਿਆ ਹੈ ਪਹਿਲਾਂ ਹੀ ਮੋਹ ਮਾਇਆ ਦੇ ਵਿੱਚ ਫਸਿਆ ਹੋਇਆ ਹੈ ਵਿੱਦਿਆ ਤਾਂ ਉਹ ਚਾਹੀਦੀ ਹੈ ਜਿਹੜੀ ਇਹਨਾਂ ਜਗਤ ਦੇ ਜੰਜਾਲਾਂ ਤੋਂ ਛੁਡਾ ਲਵੇ ਅਤੇ ਪਰਮਾਤਮਾ ਨਾਲ ਜੋੜ ਦੇਵੇ ਅਤੇ ਜੋ ਫਾਇਦੇ ਇਹ ਵਿੱਦਿਆ ਪੜ੍ਹਨ ਦੇ ਤੁਸੀਂ ਦੱਸਦੇ ਹੋ ਇਨ ਬਿਧ ਚਿੱਤ ਪਾਹ ਦਾ ਸੁਨ ਸਰੁੱਤ ਪਾਹ ਦਾ ਫਾਹੇ ਪੜ੍ਹੈ ਅਪਾਰ ਇਹਨਾਂ ਨਾਲ ਤਾਂ ਮਨੁੱਖ ਦਾ ਚਿੱਤ ਹੋਰ ਜਗਤ ਦੇ ਜੰਜਾਲਾਂ ਅਤੇ ਔਗੁਣਾਂ ਵਿੱਚ ਬੰਨਿਆ ਜਾਂਦਾ ਹੈ, ਬਹੁਤੀਆਂ ਫਾਹੀਆਂ ਪੈ ਜਾਂਦੀਆਂ, ਇਹਦੇ ਪੜ੍ਹਨ ਦਾ ਕੀ ਫਾਇਦਾ। ਪਾਦਾ ਕਹਿਣ ਲੱਗਾ, ਫਿਰ ਉਹ ਵਿੱਦਿਆ ਕਿਹੜੀ ਹੈ, ਤੁਸੀਂ ਕਿਹੜੀ ਪੜ੍ਹਨੀ ਚਾਹੁੰਦੇ ਹੋ? ਮਹਾਰਾਜ ਨੇ ਬਚਨ ਕਹੇ ਸੀ, ਛੁੱਟਿਓ ਜੇ ਚਾਹ ਹੈ ਲੇਖਾ ਇਹ ਗਾਹ ਹੈ, ਜੋ ਮੈਂ ਕਰੋ ਉਚਾਰ। ਜੇ ਜਗਤ ਬੰਧਨਾਂ ਤੋਂ ਛੁੱਟਣਾ ਚਾਹੁੰਦੇ ਹੋ ਤਾਂ ਇਸ ਵਿੱਦਿਆ ਨੂੰ ਪੜ੍ਹੋ, ਇਹਦਾ ਅਧਿਐਨ ਕਰੋ, ਜੋ ਮੈਂ ਉਚਾਰਨ ਕਰਕੇ ਤੁਹਾਨੂੰ ਦੱਸਦਾ। ਉਦੋਂ ਸਤਿਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸੀ, ਅੰਮ੍ਰਿਤ ਰੂਪ ਬਾਣੀ ਦਾ ਸਭ ਤੋਂ ਪਹਿਲਾ ਸ਼ਬਦ ਗੁਰੂ ਗਰੀਬ ਨਿਵਾਸ ਜੀ ਨੇ ਉਚਾਰਿਆ। ਮੋਹ ਨੂੰ ਸਾੜ ਘਸਾ ਕੇ ਇਸ ਦੀ ਸਿਆਹੀ ਬਣਾ ਲਓ, ਮਤ ਨੂੰ ਸ੍ਰੇਸ਼ਟ ਉੱਤਮ ਕਾਗਜ਼ ਬਣਾ ਲਓ, ਪ੍ਰੇਮ ਰੂਪੀ ਕਲਮ ਹੋਵੇ, ਔਰ ਆਪਣੇ ਚਿੱਤ ਨੂੰ ਲਿਖਣ ਵਾਲਾ ਲਿਖਾਰੀ ਬਣਾਓ, ਗੁਰੂ ਤੋਂ ਪੁੱਛ ਕੇ ਅਧਿਆਤਮਿਕ ਵਿਚਾਰ ਆਪਣੇ ਮਤ ਰੂਪੀ ਕਾਗਜ਼ 'ਤੇ ਲਿਖ ਲਓ, ਪਰਮਾਤਮਾ ਦਾ ਨਾਮ ਲਿਖੋ, ਵਾਹਿਗੁਰੂ ਸਿਫਤ ਸਲਾਹ ਲਿਖੋ, ਜਿਸ ਦਾ ਕੋਈ ਅੰਤ ਪਾਰਾ ਵਾਰ ਨਹੀਂ। ਇਹ ਲਿਖਤ ਲਿਖਣੀ, ਇਹ ਪੜ੍ਹਾਈ ਪੜ੍ਹਨੀ ਲਿਖਣੀ ਜੇ ਜਾਣ ਲਵੋਗੇ, ਜੇ ਇਹਦੀ ਜਾਂਚ ਆ ਜਾਵੇ, ਸਮਝ ਪੈ ਜਾਵੇ, ਤਾਂ ਜਿੱਥੇ ਅਗਲੀ ਦਰਗਾਹ ਵਿੱਚ ਲੇਖਾ ਮੰਗਿਆ ਜਾਂਦਾ ਹੈ, ਉੱਥੇ ਜਮਾਂ ਤੋਂ ਛੁੱਟਣ ਦਾ, ਜੂਨਾਂ ਤੋਂ ਛੁੱਟਣ ਦਾ ਇਹ ਸੱਚਾ ਪ੍ਰਵਾਨਾ ਹੋਵੇਗੀ। ਇਉਂ ਮਹਾਰਾਜ ਜੀ ਨੇ ਅਧਿਆਤਮਿਕ ਪੜ੍ਹਾਈ ਦਾ ਬਚਨ ਇਸ ਦੇ ਵਿੱਚ ਕਿਹਾ ਸੀ। ਇਹ ਪਹਿਲਾ ਸ਼ਬਦ ਉਚਾਰਨ ਕੀਤਾ ਸਤਿਗੁਰੂ ਨਾਨਕ ਦੇਵ ਜੀ ਨੇ, ਸਰਵਣ ਕਰੀਏ ਜੀ।
ਸ੍ਰੀ ਰਾਗ ਮਹਲ ਪਹਿਲਾ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਰਹਾਉ ਜਿੱਥੇ ਮਿਲਹਿ ਵਡਿਆਈਆ, ਸਦ ਖੁਦੀ ਸਦ ਖੁਸ਼ੀਆ ਸਦ ਚਾਉ, ਤਿੰਨ ਮੁਖ ਟਿੱਕੇ ਨਿਕਲੈ ਹੈ ਜਿਨ ਮਨ ਸੱਚਾ ਨਾਉ, ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਵਾਉ ਦੁਆਉ, ਇੱਕ ਆਵਹਿ ਇੱਕ ਜਾਹੇ ਉੱਠ, ਰੱਖੀਐ ਨਾਵ ਸਲਾਰ, ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ, ਅੱਗੇ ਗਿਆ ਜਾਣੀਐ ਵਿਣ ਨਾਵੈ ਵੇਕਾਰ।
ਉੱਪਰ ਪੰਗਤੀ ਵੱਲ ਖਿਆਲ ਕਰਨਾ, ਕਰਮ ਮਿਲੈ ਤਾ ਪਾਈਐ ਨਾਹੀ ਗੱਲੀ ਵਾਉ ਦੁਆਉ, ਅੱਖਰ ਹੈ ਗੱਗਾ ਅਤੇ ਲੱਲੇ ਬਿਹਾਰੀ। ਇਸ ਦਾ ਉਚਾਰਨ ਇੱਥੇ ਅਰਥ ਮੁਤਾਬਕ ਹੋਵੇਗਾ ਗੱਲੀ। ਗੱਲਾਂ ਦੇ ਨਾਲ ਕੋਈ ਗੱਲ ਨਹੀਂ ਬਣਨੀ, ਗੱਲਾਂ ਤਾਂ ਐਵੇਂ ਹਵਾ ਵਿੱਚ ਹੀ ਉੱਡ ਜਾਣ ਵਾਲੀਆਂ। ਗੁਰਬਾਣੀ ਵਿੱਚ ਅਗਾਂਹ ਜਾ ਕੇ ਪੰਗਤੀ ਆਵੇਗੀ, ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ। ਸੋ ਉੱਥੇ ਗਲੀ ਕਿਹੜੀ ਗਲੀ ਵਿੱਚ, ਸੋ ਹੋਰ ਵੀ ਇਉਂ ਅਨੇਕਾਂ ਪਾਠ ਆਉਣਗੇ। ਇਹ ਸੰਥਿਆ ਤੋਂ ਹੀ ਪਤਾ ਲੱਗਦਾ ਕਿੱਥੇ ਕੀ ਉਚਾਰਨ ਹੈ ਅਤੇ ਕੀ ਅਰਥ ਹੈ। ਨਾ ਹੀ ਗੱਲੀ ਵਾਓ ਦਵਾਓ, ਇੱਥੇ ਗੱਲੀ ਬੋਲਣਾ ਹੈ। ਹਾਂਜੀ।
ਭੈ ਤੇਰਾ ਡਰ ਅਗਲਾ, ਖੱਪ ਖੱਪ ਛਿੱਜੈ ਦੇਹ, ਨਾਵ ਜਿਨ੍ਹਾਂ ਸੁਲਤਾਨ ਖਾਨ, ਹੁੰਦੇ ਡਿੱਠੇ ਖੇਹ, ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹ। ਸ੍ਰੀ ਰਾਗ ਮਹੱਲਾ ਪਹਿਲਾ, ਸਭ ਰਸ ਮਿੱਠੇ ਮੰਨਿਆ ਸੁਣਿਆ ਸਾਹ ਲੋਣੇ, ਖੱਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ, ਛੱਤੀ ਅੰਮ੍ਰਿਤ ਭਾਉ ਏਕ, ਜਾ ਕਉ ਨਦਰ ਕਰੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮਹਿ ਚੱਲਹਿ ਵਿਕਾਰ। ਰਹਾਉ
ਛੱਤੀ ਅੰਮ੍ਰਿਤ ਭਾਉ ਏਕ, ਜਾ ਕਉ ਨਦਰ ਕਰੇ, ਕੱਕਾ ਰਾਰੇ ਲਾਮ ਅੱਗੇ ਈੜੀ ਸਿਹਾਰੀ। ਇਸ ਉਚਾਰਨ ਦਾ ਖਿਆਲ ਰੱਖਣਾ, ਜਿੱਥੇ ਵੀ ਕਿਤੇ ਆਵੇ ਇਸ ਤਰ੍ਹਾਂ ਲਿਖਿਆ ਹੋਇਆ ਕੱਕਾ ਰਾਰੇ ਲਾਮ, ਜੇ ਸਿਰਫ ਇੰਨਾ ਹੋਵੇ ਤਾਂ ਉਚਾਰਨ ਹੋਵੇਗਾ ਕਰੇ, ਅਤੇ ਪਰ ਅੱਗੇ ਈੜੀ ਨੂੰ ਸਿਹਾਰੀ ਆ ਗਈ, ਉਸ ਦਾ ਉਚਾਰਨ ਵੀ ਈੜੀ ਸਿਹਾਰੀ ਇਹ ਵੀ ਹੋਵੇਗਾ। ਇਸ ਲਈ ਲਾਮ ਦਾ ਉਚਾਰਨ ਜੇ ਥੋੜ੍ਹਾ ਲੰਮਾ ਕਰ ਦਿਆਂਗੇ ਤਾਂ ਉਹ ਈੜੀ ਸਿਹਾਰੀ ਦਾ ਉਚਾਰਨ ਵੀ ਹੋ ਜਾਵੇਗਾ। ਜਿੱਥੇ ਈੜੀ ਨਹੀਂ ਕੱਕਾ ਰਾਰੇ ਲਾਮ ਹੈ, ਉਹ ਕਰੇ ਬੋਲਣਾ, ਅਤੇ ਇੱਥੇ ਪਾਠ ਆਇਆ ਕਰੇ। ਇਸੇ ਤਰ੍ਹਾਂ ਆਪ ਜੀ ਨੇ ਸਰਵਣ ਕੀਤਾ, ਚੇਤੇ ਰੱਖਣਾ ਜੀ। ਖਾਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ, ਛਪਣ ਵਿੱਚ ਭਾਵੇਂ ਖੱਟ ਤੁਰਸੀ ਇਕੱਠਾ ਛਪਿਆ ਹੋਇਆ ਹੈ ਪਰ ਇਸ ਦਾ ਉਚਾਰਣ ਸੰਬੰਧਕ ਰੂਪ ਵਿੱਚ ਵੱਖਰਾ ਵੱਖਰਾ ਕਰਨਾ ਹੈ ਜੀ।
ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀਐ ਮਨ ਮਹਿ ਚੱਲਹਿ ਵਿਕਾਰ ਰਹਾਉ ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਰਮ ਬੰਦ ਸੰਤੋਖ ਕਾ ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੈ ਤਨ ਪੀੜੀਐ ਮਨ ਮਹਿ ਚੱਲਹਿ ਵਿਕਾਰ ਰਹਾਉ ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਬਾਟ ਤਰਕਸ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ। ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿਤ ਚੜ੍ਹਿਆ ਤਨ ਪੀੜੀਐ ਮਨ ਮਹਿ ਚੱਲਹਿ ਵਿਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ। ਬਾਬਾ ਹੋਰ ਸੌਣਾ ਖੁਸ਼ੀ ਖੁਆਰ ਜਿਤ ਸੁੱਤੈ ਤਨ ਪੀੜੀਐ ਮਨ ਮਹਿ ਚੱਲਹਿ ਵਿਕਾਰ ਰਹਾਉ
ਜਿਤ ਸੁੱਤੈ ਤਨ ਪੀੜੀਐ। ਸਾਰੇ ਹੀ ਪਦ ਜੋ ਆਏ ਹਨ ਇਹ ਪੰਗਤੀ ਪੀੜੀਐ ਅੱਖਰ ਵਾਲੀ ਸਾਰਿਆਂ ਦੇ ਵਿੱਚ ਆਈ ਹੈ। ਪੀੜੀਐ ਨਹੀਂ ਬੋਲਣਾ, ਆਮ ਪਾਠੀ ਉਚਾਰਨ ਕਰਦਿਆਂ ਬੋਲ ਜਾਂਦੇ ਨੇ ਜਿਤ ਖਾਧੈ ਤਨ ਪੀੜੀਐ ਜਿਤ ਸੁੱਤੈ ਤਨ ਪੀੜੀਐ। ਪੀੜੀਐ ਨਹੀਂ ਬੋਲਣਾ, ਪੀੜੀਐ ਪੀੜਨ ਤੋਂ ਭਾਵ ਹੈ। ਜਿਵੇਂ ਵੇਲਣੇ ਵਿੱਚ ਕਮਾਦ ਪੀੜਿਆ ਜਾਂਦਾ ਹੈ, ਜਿਵੇਂ ਕੋਹਲੂ ਵਿੱਚ ਸਰੋਂ ਪੀੜੀ ਜਾਂਦੀ ਹੈ, ਤਿਲ ਪੀੜੇ ਜਾਂਦੇ ਨੇ। ਕਮਾਦ ਪੀੜਨਾ, ਤਿਲ ਪੀੜਨੇ, ਸਰੋਂ ਪੀੜਨਾ ਹੀ ਕਿਹਾ ਜਾਂਦਾ, ਪੀੜਨਾ ਨਹੀਂ। ਸੋ ਉਹ ਭਾਵ ਅਰਥ ਰੱਖਦਿਆਂ ਹੋਇਆਂ ਜਿਤ ਸੁੱਤੈ ਤਨ ਪੀੜੀਐ ਮਨ ਮਹਿ ਚੱਲਹਿ ਵਿਕਾਰ, ਪੀੜੀਐ ਨਹੀਂ ਬੋਲਣਾ ਜੀ।
ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅੱਠ ਸੱਠ ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਓਤ ਮੱਤੀ ਸਾ ਲਾਹਣਾ ਸੱਚ ਨਾਮ ਗੁਣਤਾਸ। ਬਾਬਾ ਹੋਰ ਮਤ ਹੋਰ ਜੇ ਸੌ ਵੇਰ ਕਮਾਈਐ ਕੂੜੈ ਕੂੜਾ ਜੋਰ ਰਹਾਉ ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੈ ਸਿੱਧ ਸੁਮਾਰ ਜਾ ਪਤ ਲੇਖੈ ਨਾ ਪਵੈ ਸਭਾ ਪੂਜ ਖੁਆਰ ਜਿਨ ਕਉ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਏ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸੱਚ ਸੋਏ ਖੇਹੂ ਖੇਹ ਰਲਾਈਐ ਤਾਂ ਜੀਓ ਕਿਹਾ ਹੋਏ ਜਲੀਆ ਸਭ ਸਿਆਣਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਐ ਦਰ ਗਿਆ ਕਿਆ ਹੋਏ।
ਸ਼ਬਦ ਦਾ ਆਰੰਭ ਵਾਲਾ ਪਦਾ ਕੁੰਗੂ ਕੀ ਕਾਇਆ, ਕਾਇਆ ਕੱਕੇ ਦੇ ਕੰਨੇ ਉੱਪਰ ਬਿੰਦੀ ਹੈ, ਇਸ ਦਾ ਉਚਾਰਨ ਹੋਵੇਗਾ ਔਰ ਐੜੇ ਦੇ ਕੰਨੇ ਉੱਪਰ ਬਿੰਦੀ ਨਹੀਂ, ਉੱਥੇ ਬਿੰਦੀ ਉਚਾਰਨ ਨਹੀਂ ਹੋਵੇਗਾ। ਪਾਠੀ ਸਿੰਘ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ ਸੀ। ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ ਅਗਰ ਵਾਸ ਤਨ ਸਾਸ ਅੱਠ ਸੱਠ ਤੀਰਥ ਕਾ ਮੁਖ ਟਿੱਕਾ ਜਿਤ ਘਟ ਮਤ ਵਿਗਾਸ। ਅਗਲੀ ਪੰਗਤੀ ਓਤ ਮਤੀ ਸਾ ਲਾਹਣਾ, ਮਤੀ ਪਾਠ ਕੀਤਾ ਗਿਆ ਪਰ ਮਤੀ ਨਹੀਂ, ਮਤੀ ਪੋਲਾ ਬੋਲਣਾ, ਓਤ ਮਤੀ ਸਾ ਲਾਹਣਾ ਸੱਚ ਨਾਮ ਗੁਣਤਾਸ। ਇਹ ਨੋਟ ਵੀ ਕਰ ਲਓ, ਮਤੀ ਨਹੀਂ ਇੱਥੇ ਬੋਲਣਾ, ਮਤੀ ਬੋਲਣਾ ਓਤ ਮਤੀ ਸਾ ਲਾਹਣਾ।
ਹਾਂਜੀ, ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵੀਥਰੈ ਔਗਣਵੰਤੀ ਝੂਰ ਜੇ ਲੋੜਹਿ ਵਰ ਕਾਮਣੀ ਨਹਿ ਮਿਲੀਐ ਪਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਮੇਰੇ ਠਾਕੁਰ ਪੂਰੈ ਤਖਤ ਅਡੋਲ
ਮੇਰੇ ਠਾਕੁਰ
ਪੂਰੈ ਤਖਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ ਰਹਾਉ ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ
ਰਿਸਾਲ ਰਾਰੇ ਦੀ ਬਿਹਾਰੀ ਵੱਲੇ ਖਿਆਲ ਰੱਖਣਾ ਨਾ ਤਾਂ ਆਪਾਂ ਇਸ ਨੂੰ ਛੱਡ ਕੇ ਜਾਣਾ ਅਤੇ ਨਾ ਸਿਹਾਰੀ ਦੀ ਆਵਾਜ਼ ਦੇਣੀ ਹੈ ਕੰਚਨ ਕੋਟ ਰਿਸਾਲ
ਬਿਨ ਪੌੜੀ ਗੜ ਕਿਉਂ ਚੜਾਓ ਬਿਨ ਪੌੜੀ ਗੜ ਕਿਉਂ ਚੜਾਓ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰੀਆਉ ਜੇ ਤਿਸ ਭਾਵੈ ਊਜਲੀ ਸਤ ਸਰ ਨਾਵਣ ਜਾਉ ਪੂਰੋ ਪੂਰੋ ਆਖੀਐ ਪੂਰੈ ਤਖਤ ਨਿਵਾਸ ਪੂਰੈ ਥਾਨ ਸੁਹਾਵਣੈ ਪੂਰੈ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵਹੁ ਭੈਣੇ ਗਲ ਮਿਲਹੈ ਅੰਕ ਸਹੇਲੜੀਆਹ ਮਿਲਕੈ ਕਰਹਿ ਕਹਾਣੀਆ ਸਮਰੱਥ ਕੰਥ ਕਿਆਹ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹ
ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹ ਔਗਣ ਅੱਖਰ ਵੱਲ ਖਿਆਲ ਕਰਨਾ ਗੱਗੇ ਨੂੰ ਔਂਕੜ ਨਹੀਂ ਇੱਥੇ ਲਿਖਿਆ ਹੋਇਆ ਔਗਣ ਇਹਦਾ ਉਚਾਰਨ ਵੀ ਇਸੇ ਤਰ੍ਹਾਂ ਹੀ ਕਰਨਾ ਹੈ ਆਮ ਤੌਰ 'ਤੇ ਸਾਡੇ ਪਾਠੀ ਰਾਗੀ ਸਿੰਘ ਇਸ ਗੱਲ ਦਾ ਖਿਆਲ ਨਹੀਂ ਕਰਦੇ ਸ਼ਬਦ ਗਾਇਨ ਕੀਤਾ ਜਾਂਦਾ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰ ਹੋ ਕੋਈ ਉੱਥੇ ਵੀ ਐੜਾ ਵੱਵਾ ਗੱਗਾ ਨਾਣਾ ਅੱਖਰ ਮੁਕਤੇ ਨੇ ਪਰ ਆਪਾਂ ਗੁਣ ਅਵਗੁਣ ਇਉਂ ਪੜ੍ਹ ਜਾਂਦੇ ਹਾਂ ਜੋ ਇੱਕ ਭੁੱਲ ਹੈ ਗਲਤੀ ਹੈ ਜਿੱਥੇ ਵੀ ਇਹ ਗੁਣ ਦੇ ਨਾਲ ਔਗਣ ਜਾਂ ਅਵਗੁਣ ਅੱਖਰ ਆਉਂਦਾ ਹੈ ਜ਼ਰੂਰ ਬਰ ਜ਼ਰੂਰ ਇਸ ਗੱਲ ਦਾ ਖਿਆਲ ਰੱਖਣਾ ਕਿ ਅਵਗੁਣ ਜਾਂ ਔਗੁਣ ਗੱਗੇ ਨੂੰ ਔਂਕੜ ਲੱਗਾ ਹੋਇਆ ਜਾਂ ਨਹੀਂ ਜੇ ਲੱਗਾ ਹੈ ਤਾਂ ਉਚਾਰਨ ਕਰੀਏ ਜੇ ਨਹੀਂ ਲਿਖਿਆ ਹੋਇਆ ਤਾਂ ਉਚਾਰਨ ਨਾ ਕਰੀਏ ਜਿਵੇਂ ਇੱਥੇ ਹੈ ਔਗਣ ਸਭ ਅਸਾਹ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਜੀ
ਕਰਤਾ ਸਭ ਕੋ ਤੇਰਾ ਜੋਰ ਏਕ ਸ਼ਬਦ ਵਿਚਾਰੀਐ ਜਾ ਤੂੰ ਤਾ ਕਿਆ ਹੋਰ ਰਹਾਉ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ ਫਿਰ ਰਿਸਾਲੂ ਤਾ ਮਿਲੈ ਜਾ ਗੁਰ ਕਾ ਸ਼ਬਦ ਸੁਣੀ ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤ ਕੇਤੇ ਤੇਰੇ ਜੀ ਅਜੰਤ ਸਿਫਤ ਕਰਹਿ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਸੱਚ ਮਿਲੈ ਸੱਚ ਉਪਜੈ ਸੱਚ ਮਹਿ ਸਾਚ ਸਮਾਏ ਸੁਰਤ ਹੋਵੈ ਪਤ ਉਗਵੈ ਗੁਰਬਚਨੀ ਭਾਉ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਬਰੀ ਹਉਮੈ ਮੁਈ ਕਰਾਹੁ
ਉਬਰੀ ਥੋੜ੍ਹਾ ਪੋਲਾ ਬੋਲਣਾ ਭਲੀ ਸਰੀ ਜੇ ਉਬਰੀ ਹਾਂਜੀ
ਭਲੀ ਸਰੀ ਜੇ ਉਬਰੀ ਹਉਮੈ ਮੁਈ ਕਰਾਹੁ ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵੇਸਾਹੁ ਕਲਪ ਤਿਆਗੀ ਬਾਦ ਹੈ ਸੱਚਾ ਵੇ ਪਰਵਾਹੁ
ਅੱਗੇ ਬੇਨਤੀਆਂ ਕੀਤੀਆਂ ਸਨ ਕਿ ਜਿੱਥੇ ਅੱਖਰ ਪਹਿਲੇ ਸ਼ਬਦ ਦੇ ਆਰੰਭ ਅਖੀਰ ਵਿੱਚ ਅਤੇ ਦੂਸਰੇ ਦੇ ਆਰੰਭ ਵਿੱਚ ਆਵੇ ਉੱਥੇ ਨਖੇੜਾ ਕਰਨ ਦਾ ਖਿਆਲ ਰੱਖਣਾ ਹੁਣ ਇੱਥੇ ਵੀ ਆਪਾਂ ਖਿਆਲ ਰੱਖਣਾ ਕਲਪ ਤਿਆਗੀ ਕਲਪ ਤਿਆਗੀ ਇੱਥੇ ਆਪਾਂ ਬੋਲ ਜਾਂਦੇ ਕਲਪ ਤਿਆਗੀ ਇਹ ਪੱਪਾ ਵਿੱਚੋਂ ਲੁਪਤ ਹੋ ਗਿਆ ਜਿੱਥੇ ਵੀ ਇਉਂ ਪੱਪਾ ਇਤਿਹਾਸਕ ਅੱਖਰ ਸ਼ਬਦ ਦੇ ਅਖੀਰ ਵਿੱਚ ਆਉਂਦਾ ਹੈ ਆਪਾਂ ਇਹ ਨਹੀਂ ਕਿ ਬੋਲ ਕੇ ਉੱਥੇ ਮੂੰਹ ਬੰਦ ਕਰ ਲਈਏ ਅਤੇ ਅਗਲਾ ਅੱਖਰ ਬੋਲ ਦਈਏ, ਨਹੀਂ ਇੱਥੇ ਵੀ ਅੱਖਰ ਨੂੰ ਬੋਲ ਕੇ ਬੁੱਲਾਂ ਦਾ ਨਖੇੜਾ ਇੱਕ ਵਾਰ ਜ਼ਰੂਰ ਕਰਨਾ, ਫਿਰ ਅੱਖਰ ਦਾ ਉਚਾਰਨ ਸਹੀ ਹੋਵੇਗਾ। ਕਲਪ ਤਿਆਗੀ ਇਉਂ ਨਹੀਂ ਬੋਲ ਜਾਣਾ, ਕਲਪ ਤਿਆਗੀ ਬਾਦ ਹੈ ਇਉਂ ਪਾਠ ਕਰਨਾ ਹੈ ਜੀ। ਜਿੱਥੇ ਵੀ ਇਸ ਤਰ੍ਹਾਂ ਦਾ ਅੱਖਰ ਆਵੇਗਾ ਖਿਆਲ ਰੱਖਣਾ।
ਮਨ ਰੇ ਸੱਚ ਮਿਲੈ ਭਉ ਜਾਏ, ਭੈ ਬਿਨ ਨਿਰਭਉ ਕਿਉ ਥੀਐ, ਗੁਰਮੁਖ ਸ਼ਬਦ ਸਮਾਏ ਰਹਾਉ, ਕੇਤਾ ਆਖਣ ਆਖੀਐ ਆਖਣ ਤੋਟ ਨ ਹੋਏ, ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ, ਜਿਸ ਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ। ਜਿਸ ਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ, ਜਗ ਸੁਪਨਾ ਬਾਜੀ ਬਣੀ ਖਿਨ ਮਹਿ ਖੇਲ ਖਿਲਾਏ, ਸੰਜੋਗੀ ਮਿਲ ਏਕ ਸੇ ਵਿਜੋਗੀ ਉੱਠ ਜਾਏ, ਜੋ ਤਿਸ ਭਾਣਾ ਸੋ ਥੀਐ ਅਵਰ ਨਾ ਕਰਨਾ ਜਾਏ, ਗੁਰਮੁਖ ਵਸਤ ਵਿਸਾਹੀਐ ਸੱਚ ਵੱਖਰ ਸੱਚ ਰਾਸ, ਜਿਨੀ ਸੱਚ ਵਣੰਜਿਆ ਗੁਰ ਪੂਰੇ ਸਾਬਾਸ, ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ। ਸ੍ਰੀ ਰਾਗ ਮਹੱਲ ਪਹਿਲਾ।
ਇਹ ਬਾਰਵਾਂ ਸ਼ਬਦ ਆਰੰਭ ਹੋ ਰਿਹਾ, ਇੱਥੇ ਵੀ ਮਹੱਲ ਸਿਰਲੇਖ ਹੈ, ਆਪ ਜੀ ਦਰਸ਼ਨ ਕਰ ਰਹੇ ਹੋ ਜੀ। ਹਾਂਜੀ।
ਧਾਤ ਮਿਲੈ ਫੁਨ ਧਾਤ ਕਉ, ਸਿਫਤੀ ਸਿਫਤ ਸਮਾਏ, ਲਾਲ ਗੁਲਾਲ ਗਹਿ ਬਰਾ ਸੱਚਾ ਰੰਗ ਚੜਾਉ, ਸੱਚ ਮਿਲੈ ਸੰਤੋਖੀਆ ਹਰ ਜਪ ਏਕੈ ਭਾਏ, ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ, ਰਹਾਉ ਉੱਚਾ ਉਥਾਨ ਸੁਹਾਵਣਾ ਉਪਰ ਮਹਿਲ ਮੁਰਾਰ, ਸੱਚ ਕਰਨੀ ਦੇ ਪਾਈਐ ਦਰ ਘਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ, ਤ੍ਰਿਵਿਧ ਕਰਮ ਕਮਾਈਐ ਹੈ ਆਸ ਅੰਦੇਸਾ ਹੋਏ, ਕਿਉ ਗੁਰਬਿਰ ਤ੍ਰਿਗੁਟੀ ਛੁੱਟ ਸੀ ਸਹਿਜ ਮਿਲਿਆ ਸੁਖ ਹੋਏ, ਨਿਜ ਘਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ, ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉ ਘਰ ਵਾਸ, ਏਕੋ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ, ਨਾਨਕ ਦੇਖ ਦਿਖਾਈਐ ਹਉ ਸਦ ਬਲਿਹਾਰੈ ਜਾਸ। ਸ੍ਰੀ ਰਾਗ ਮਹੱਲਾ ਪਹਿਲਾ। ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਪਾਏ, ਕੱਲਰ ਕੇਰੀ ਕੰਧ ਜਿਉ ਐਹ ਨਿਸ ਕਿਰ ਢਹਿ ਪਾਏ, ਬਿਨ ਸ਼ਬਦੈ ਸੁਖ ਨਾ ਥੀਐ ਫਿਰ ਬਿਨ ਦੁਖ ਨਾ ਜਾਏ, ਮੁੰਦੇ ਫਿਰ ਬਿਨ ਕਿਆ ਸੀਗਾਰ, ਦਰ ਘਰ ਢੋਈ ਨਾ ਲਹੈ ਦਰਗਹਿ ਝੂਠ ਖੁਆਰ।
ਮੁੰਦੇ ਥੋੜ੍ਹਾ ਕੱਸ ਕੇ ਧੱਦੇ ਨੂੰ ਭਾਰਾ ਕਰਕੇ ਜਿਵੇਂ ਪਾਠੀ ਸਿੰਘ ਜੀ ਨੇ ਉਚਾਰਨ ਕੀਤਾ, ਆਪਾਂ ਆਮ ਤੌਰ 'ਤੇ ਮੁੰਦੇ ਬੋਲ ਜਾਂਦੇ ਹਾਂ। ਮੁੰਦੇ ਤੋਂ ਭਾਵ ਹੁੰਦਾ ਬੰਦ ਕੀਤੇ, ਮੁੰਦ ਦਿੱਤੇ। ਮੁੰਦੇ ਅਗਿਆਤ ਜੋਬਨ ਵਾਲੀ ਜੀਵ ਆਤਮਾ, ਇਉਂ ਅਰਥ ਦਾ ਫਰਕ ਪੈ ਜਾਂਦਾ ਹੈ। ਮੁੰਦੇ ਧੱਦੇ ਦਾ ਉਚਾਰਨ ਕਰਦਿਆਂ ਕੱਸ ਕੇ ਬੋਲਣਾ ਜੀ।
ਰਹਾਉ ਆਪ ਸੁਜਾਨ ਨਾ ਭੁੱਲਈ ਸੱਚਾ ਵੱਢ ਕੇ ਰਸਾਣ।
ਆਪ ਸੁਜਾਨ ਇੱਥੇ ਜਮਕ ਹੈ ਨਾ ਭੁੱਲਈ, ਆਪ ਉਹ ਸੁਜਾਨ ਚਤਰ ਸਭ ਕੁਝ ਜਾਣਨ ਵਾਲਾ ਅੰਤਰਜਾਮੀ ਹੈ, ਭੁੱਲਦਾ ਨਹੀਂ। ਆਪ ਸੁਜਾਨ ਨਾ ਭੁੱਲਈ ਸੱਚਾ ਵੱਢ ਕੇ ਰਸਾਣ।
ਆਪ ਸੁਜਾਨ ਨਾ ਭੁੱਲਈ ਸੱਚਾ ਵੱਢ ਕੇ ਰਸਾਣ, ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ ਦਾਨ, ਨੌ ਨਿਧ ਉਪਜੈ ਨਾਮ ਏਕ ਕਰਮ ਪਵੈ ਨੀਸਾਨ, ਗੁਰ ਕਉ ਜਾਣ ਨਾ ਜਾਣਾਈ ਕਿਆ ਤਿਸ ਚੱਜ ਅਚਾਰ, ਅੰਧੁਲੈ ਨਾਮ ਵਿਸਾਰਿਆ ਮਨਮੁਖ ਅੰਧ ਗੁਬਾਰ, ਆਵਣ ਜਾਣ ਨਾ ਚੁੱਕਾਈ ਮਰ ਜਨਮੈ ਹੋਏ ਖੁਆਰ, चंदन मोल अनाया कुंगू मांग संधूर चोआ चंदन बहु घना पाना नाल कपूर जे धन कंत न पावई ता सब अडंबर कूड़ सब रस भोगन बाद है सब सीगार विकार जब लग शब्द न भेदी क्यों सो है गुरद्वार नानक धन सुहागणी जिन सह नाल प्यार श्री राग महला पहला सुनी देह डरावणी जा जियो विच हो जाए
सुनी देह डरावणी सुनी ਨਿਯੇ ਦਾ ਉਚਾਰਨ ਇਸ ਦਾ ਖਿਆਲ ਰੱਖਣਾ ਕੱਲ੍ਹ ਵੀ ਗਿਆਨੀ ਜੀ ਨੇ ਆਪ ਜੀ ਨੂੰ ਬੇਨਤੀ ਕੀਤੀ ਸੀ ਅੱਜ ਦੀ ਸਾਡੀ ਜਿਹੜੀ ਸਕੂਲ ਦੀ ਵਿੱਦਿਆ ਹੈ ਉਹਦੇ ਵਿੱਚ ਇਹਨਾਂ ਗੁਰਮੁਖੀ ਅੱਖਰਾਂ ਦਾ ਉਚਾਰਨ ਸ਼ੁੱਧ ਨਹੀਂ ਸਿਖਾਇਆ ਜਾ ਰਿਹਾ ਨੰਗਾ ਨਿਯਾ ਇਤਿਆਦਿਕ ਜਿਹੜੇ ਅੱਖਰ ਹਨ ਇਹਨਾਂ ਅੱਖਰਾਂ ਦੇ ਉਚਾਰਨ ਵੱਲ ਤਾਂ ਬਿਲਕੁਲ ਹੀ ਖਿਆਲ ਨਹੀਂ ਦਿੱਤਾ ਜਾ ਰਿਹਾ ਇਉਂ ਅਸੀਂ ਆਪਣੀ ਹੀ ਭਾਸ਼ਾ ਨਾਲੋਂ ਆਪਣੀ ਮਾਤ ਬੋਲੀ ਤੋਂ ਬਹੁਤ ਜ਼ਿਆਦਾ ਦੂਰ ਜਾ ਰਹੇ ਹਾਂ ਖਾਲਸਾ ਜੀ ਆਪਣੇ ਵਿਰਸੇ ਨਾਲ ਜੁੜਨ ਲਈ ਅਤੇ ਆਪਣੀ ਵਿਰਾਸਤ ਨੂੰ ਬਚਾਉਣ ਦੇ ਵਾਸਤੇ ਅਤਿਅੰਤ ਜ਼ਰੂਰੀ ਹੈ ਕਿ ਆਪਾਂ ਗੁਰਮੁਖੀ ਦੇ ਨਾਲ ਜੁੜੀਏ ਗੁਰਮੁਖੀ ਲਿਪੀ ਪੰਜਾਬੀ ਬੋਲੀ ਇਸ ਦਾ ਗਿਆਨ ਹਾਸਲ ਕਰੀਏ ਅਤੇ ਇਹਦੇ ਲਈ ਜ਼ਰੂਰੀ ਹੈ ਕਿ ਆਪਾਂ 35 ਅੱਖਰੀ ਨੂੰ ਚੰਗੀ ਤਰ੍ਹਾਂ ਪੜ੍ਹੀਏ ਅਤੇ ਚੰਗੀ ਤਰ੍ਹਾਂ ਉਸ ਦਾ ਅਧਿਐਨ ਵੀ ਕਰੀਏ ਉਸ ਨੂੰ ਪਕਾਈਏ ਮਹਾਂਪੁਰਖ ਕੱਲ੍ਹ ਵਾਰ ਵਾਰ ਆਪ ਜੀ ਨੂੰ ਬੇਨਤੀ ਕਰ ਰਹੇ ਸੀ ਕਿ ਕਿੰਨਾ ਚੰਗਾ ਹੋਵੇ ਜੇ ਆਪਾਂ ਹਰ ਰੋਜ਼ ਇੱਕ ਵਾਰ ਊੜੇ ਤੋਂ ਉੜਾੜੇ ਤੱਕ ਜ਼ਰੂਰ ਪਰ ਜ਼ਰੂਰ 35 ਅੱਖਰ ਪੜ੍ਹ ਲਿਆ ਕਰੀਏ ਸੋ ਉਹ ਇਸੇ ਵਾਸਤੇ ਹੀ ਹੈ ਕਿ ਸਾਨੂੰ ਇਹਨਾਂ ਅੱਖਰਾਂ ਦਾ ਉਚਾਰਨ ਭੁੱਲ ਨਾ ਜਾਵੇ ਅਤੇ ਇਹ ਵੀ ਬੇਨਤੀ ਹੈ ਕਿ ਇਹਨਾਂ ਅੱਖਰਾਂ ਦੇ ਉਚਾਰਨ ਦੀ ਜਾਂਚ ਵੀ ਆਪਾਂ ਜ਼ਰੂਰ ਪਰ ਜ਼ਰੂਰ ਸਿੱਖਣੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਇਹ ਬੋਲੀ ਇਹ ਜੇ 35 ਅੱਖਰੀ ਦਾ ਆਪਾਂ ਸਾਹ ਸੰਗਤ ਜੀ ਧਿਆਨ ਦੇਈਏ ਨਾ ਇੱਕ ਬਹੁਤ ਹੀ ਕਮਾਲ ਦਾ ਇਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਅਸੂਲ ਰੱਖੇ ਹੈ ਕੱਕਾ ਖੱਖਾ ਗੱਗਾ ਘੱਗਾ ਨੰਗਾ ਇਹ 5 ਅੱਖਰ ਇੱਕ ਲਾਈਨ ਦੇ ਨੇ ਇਸ ਨੂੰ ਕਵਰਗ ਕਿਹਾ ਜਾਂਦਾ ਕੱਕੇ ਅੱਖਰ ਵਾਲਾ ਵਰਗ ਅਤੇ ਆਪਾਂ ਇਹ ਸਾਰੀ ਲਾਈਨ ਬੋਲ ਕੇ ਵੇਖੀਏ ਕੱਕਾ ਖੱਖਾ ਇਤਿਆਦਿਕ ਸਾਰੀ ਆਵਾਜ਼ ਸਾਡੇ ਗਲੇ ਵਿੱਚੋਂ ਆਉਂਦੀ ਹੈ ਭਾਵ ਗਲੇ 'ਤੇ ਜ਼ੋਰ ਪੈਂਦਾ ਇਸ ਤੋਂ ਅੱਗੇ ਆਪਾਂ ਚੱਚਾ ਛੱਛਾ ਜੱਜਾ ਝੱਜਾ ਗਲੇ ਤੋਂ ਸਾਡੀ ਜ਼ਬਾਨ ਥੋੜ੍ਹੀ ਉੱਪਰ ਨੂੰ ਆ ਜਾਂਦੀ ਹੈ ਔਰ ਥੋੜ੍ਹੀ ਥੋੜ੍ਹੀ ਤਾਲੂ ਦੇ ਨਾਲ ਲੱਗਣ ਲੱਗ ਪੈਂਦੀ ਹੈ ਸਾਰੇ ਹੀ ਅੱਖਰ ਇਸੇ ਤਰ੍ਹਾਂ ਚੱਚਾ ਛੱਛਾ ਜੱਜਾ ਝੱਜਾ ਨਿਯਾ ਕੱਕਾ ਖੱਖਾ ਗੱਗਾ ਘੱਗਾ ਨੰਗਾ ਕੱਕਾ ਅਸੀਂ ਗਲੇ ਵਿੱਚੋਂ ਬੋਲਿਆ ਖੱਖਾ ਗੱਗਾ ਘੱਗਾ ਗਲੇ ਵਿੱਚੋਂ ਬੋਲਿਆ ਜਿੱਥੋਂ ਇਹਨਾਂ 4 ਅੱਖਰਾਂ ਦੀ ਆਵਾਜ਼ ਆਈ ਉੱਥੋਂ ਹੀ ਆਵਾਜ਼ ਕੱਢ ਕੇ ਗੰਗਾ ਬੋਲਾਂਗੇ ਤਾਂ ਸਹੀ ਬੋਲਿਆ ਜਾਵੇਗਾ ਇਸੇ ਤਰ੍ਹਾਂ ਚੱਚਾ ਛੱਛਾ ਜੱਜਾ ਝੱਜਾ ਨਿਯਾ ਗਲੇ ਤੋਂ ਥੋੜ੍ਹਾ ਉੱਪਰ ਉੱਠ ਕੇ ਥੋੜ੍ਹਾ ਜਿਹਾ ਤਾਲੂ ਦੇ ਨਾਲ ਜ਼ਬਾਨ ਲੱਗ ਰਹੀ ਹੈ ਆਪਾਂ ਬੋਲ ਕੇ ਵੇਖ ਲਈਏ ਚੱਚਾ ਛੱਛਾ ਜੱਜਾ ਝੱਜਾ ਜਿੱਥੇ ਜ਼ਬਾਨ ਲੱਗ ਰਹੀ ਹੈ ਇਹ ਅੱਖਰ ਬੋਲਦਿਆਂ ਉੱਥੇ ਹੀ ਜ਼ੁਬਾਨ ਨੂੰ ਲਾ ਕੇ ਆਪਾਂ ਨਿਯਾ ਬੋਲੀਏ ਤਾਂ ਸਹੀ ਬੋਲਿਆ ਜਾਵੇਗਾ ਅੱਜ ਕੱਲ੍ਹ ਤਾਂ ਚਿੱਚਾ ਛਿੱਛਾ ਜਿੱਜਾ ਹੀ ਪੜ੍ਹਾਏ ਜਾਂਦੇ ਨੇ ਪਤਾ ਨਹੀਂ ਇਹ ਉਚਾਰਨ ਕਿੱਥੋਂ ਲੈ ਆਉਂਦਾ ਚਿੱਚਾ ਛਿੱਛਾ ਨਹੀਂ ਚੱਚਾ ਛੱਛਾ ਜੱਜਾ ਝੱਜਾ ਨਿਯਾ ਇਉਂ ਉਚਾਰਨ ਆਵੇਗਾ ਅੱਗੇ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਸਾਡੇ ਦੰਦਾਂ ਤੋਂ ਥੋੜ੍ਹਾ ਜਿਹਾ ਉੱਪਰ ਜ਼ੁਬਾਨ ਸਾਡੀ ਲੱਗ ਰਹੀ ਹੈ ਨਾ ਇਹ ਸਾਰੇ ਅੱਖਰ ਬੋਲਦੇ ਹਾਂ ਅਗਲੀ ਲਾਈਨ ਤੱਤਾ ਥੱਥਾ ਦੱਦਾ ਧੱਦਾ ਨੰਨਾ ਜ਼ੁਬਾਨ ਸਾਡੀ ਇਹ ਸਾਡੇ ਦੰਦਾਂ ਦੇ ਵਿੱਚ ਆ ਗਈ ਅਤੇ ਪੱਪਾ ਫੱਫਾ ਬੱਬਾ ਭੱਬਾ ਮੰਮਾ ਇਹ ਬਿਲਕੁਲ ਸਾਡੇ ਬੁੱਲਾਂ ਦੇ ਵਿੱਚ ਆਵਾਜ਼ ਆ ਗਈ ਗਲੇ ਤੋਂ ਲੈ ਕੇ ਬੁੱਲਾਂ ਤੱਕ ਇਹਨਾਂ 5 ਲਾਈਨਾਂ ਦਾ ਸਤਿਗੁਰੂ ਮਹਾਰਾਜ ਨੇ ਕਿੱਡਾ ਸੋਹਣਾ ਸੁਮੇਲ ਰੱਖਿਆ ਹੋਇਆ ਅਤੇ ਜੇ ਅਸੀਂ ਅੱਖਰ ਦੇ ਉਚਾਰਨ ਦਾ ਅਸਥਾਨ ਸਮਝ ਲਈਏ ਤਾਂ ਅੱਖਰ ਦਾ ਉਚਾਰਨ ਸਹੀ ਹੋ ਸਕੇਗਾ ਇਸ ਲਈ ਇਹ ਪਾਠ ਆਇਆ ਸੁਨੀ ਦੇਹ ਡਰਾਵਣੀ ਸੁਨੀ ਇਹਨੂੰ ਸੁਨੀ ਵੀ ਨਹੀਂ ਬੋਲਣਾ ਨੰਨਾ ਨਹੀਂ ਬੋਲ ਦੇਣਾ ਇੱਥੇ ਅਤੇ ਕਈ ਸਾਡੇ ਵੀਰ ਇੱਥੇ ਜੱਜਾ ਬੋਲ ਜਾਂਦੇ ਨੇ ਸੁੰਜੀ ਇਉਂ ਵੀ ਨਹੀਂ ਹੋਣਾ ਚਾਹੀਦਾ ਆਪਾਂ ਗੁਰਮੁਖੀ ਅੱਖਰਾਂ ਦਾ ਅਭਿਆਸ ਕਰੀਏ ਫਿਰ ਪਾਠ ਦੀ ਸ਼ੁੱਧਤਾ ਹੋਵੇਗੀ ਨਿਯੇ ਦਾ ਉਚਾਰਨ ਪੂਰਨ ਤੌਰ 'ਤੇ ਕਰਨਾ ਸੁਨੀ ਦੇਹ ਡਰਾਵਣੀ ਜਾ ਜੀਓ ਵਿੱਚ ਹੋ ਜਾਏ ਹਾਂਜੀ
ਪਾਹੇ ਬੁਲੰਦੀ ਵਿੱਚ ਵੀ ਧੂਓ ਨਾਨਕ ਸਿਓ ਕਾਏ ਪੰਚੇ ਰੁਨੇ ਦੁੱਖ ਭਰੇ ਬਿਨਸੇ ਦੂਜੇ ਭਾਏ ਮੂੜੇ ਰਾਮ ਜਪਹੁ ਗੁਣਸਾਰ ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਕਾਰੈ ਲੱਗ ਦੁਬਿਧਾ ਲਾਗੇ ਪਚਮੁਏ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉੱਭਰੇ ਹੋਰ ਮੁੱਠੀ ਧੰਦੈ ਠੱਗ ਮੋਈ ਪ੍ਰੀਤ ਪਿਆਰ ਗਿਆ ਮੁਆ ਵੈਰ ਵਿਰੋਧ ਧੰਦਾ ਥੱਕਾ ਹਉ ਮੋਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮਤਿ ਪੱਲੈ ਪਾਏ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ ਸ੍ਰੀ ਰਾਗ ਮਹੱਲ ਪਹਿਲਾ।
15ਵਾਂ ਸ਼ਬਦ ਆਰੰਭ ਹੋ ਰਿਹਾ ਹੈ ਮਹੱਲ ਲੱਲਾ ਬਿਲਕੁਲ ਮੁਕਤ ਹੈ ਔਂਕੜ ਵੀ ਨਹੀਂ ਕੰਨਾਂ ਵੀ ਨਹੀਂ। ਇੱਥੇ ਆਪਾਂ ਪੈਨ ਨਹੀਂ ਚੁੱਕ ਲੈਣਾ ਕਿ ਕੰਨਾਂ ਲੱਗਣ ਵਾਲਾ ਰਹਿ ਗਿਆ ਹੋਵੇਗਾ, ਨਹੀਂ, ਇਹ ਮਹੱਲ ਹੀ ਸ਼ੁੱਧ ਹੈ ਅਤੇ ਇਵੇਂ ਹੀ ਪਾਠ ਦਾ ਉਚਾਰਨ ਕਰਨਾ ਹੈ।
ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਭਏ ਕੂਰ ਵਜਾਵੈ ਤੂਰ ਬਿਨ ਸਬਦੈ ਪਰਮਾਈਐ ਦੁਬਿਧਾ ਡੋਬੇ ਪੂਰ।
ਮਨ ਮਾਇਆ ਮੋਹ ਮਨੂਰ ਅੱਖਰ ਆਪ ਜੀ ਦਰਸ਼ਨ ਵੀ ਕਰ ਰਹੇ ਹੋ ਅਤੇ ਭਾਈ ਸਾਹਿਬ ਜੀ ਪਾਸੋਂ ਪਾਠ ਸਰਵਣ ਵੀ ਕੀਤਾ ਹੈ। ਸਾਡੇ ਕਈ ਵਿਦਵਾਨਾਂ ਨੇ ਇਹਨਾਂ ਲਗਾ ਮਾਤਰਾਂ ਬਾਰੇ ਇਹੋ ਜਿਹਾ ਭਰਮ ਸੰਗਤਾਂ ਵਿੱਚ ਫੈਲਾ ਦਿੱਤਾ ਜੀ ਇਹ ਲਗਾ ਮਾਤਰਾਂ ਸਮਝਣ ਵਾਸਤੇ ਨੇ, ਉਚਾਰਨ ਵਾਸਤੇ ਨਹੀਂ। ਪਰ ਇਹ ਉਹਨਾਂ ਦਾ ਆਪਣਾ ਨਿੱਜੀ ਖਿਆਲ ਹੋ ਸਕਦਾ ਹੈ, ਇਹ ਗੱਲ ਸਹੀ ਨਹੀਂ ਹੈ। ਇੱਥੇ ਆਪਾਂ ਹਾਹੇ ਦੀ ਸਿਹਾਰੀ ਵੀ ਬੋਲਣੀ ਹੈ। ਮਨ ਮਾਇਆ ਮੋਹ ਮਨੂਰ ਇਹਦਾ ਅਰਥ ਵੀ ਹੈ। ਜੇ ਆਪਾਂ ਸਿੱਧਾ ਹੀ ਮੋਹ ਪੜ ਜਾਈਏ ਮਨ ਮਾਇਆ ਮੋਹ ਮਨੂਰ ਜਿਵੇਂ ਅੱਜ ਕੱਲ੍ਹ ਦੇ ਸਾਡੇ ਪਾਠੀ ਪੜ੍ਹੀ ਜਾਂਦੇ ਨੇ ਤਾਂ ਮੋਹ ਦਾ ਅਰਥ ਆਪਾਂ ਜਾਣਦੇ ਹਾਂ ਸੰਸਾਰਕ ਪਕੜ ਦਾ ਭਾਵ, ਇਹਨੂੰ ਮੋਹ ਕਿਹਾ ਜਾਂਦਾ ਹੈ। ਪਰ ਇੱਥੇ ਸਤਿਗੁਰੂ ਜੀ ਨੇ ਸਿਹਾਰੀ ਲਗਾਈ ਹੈ ਮਨ ਮਾਇਆ ਮੋਹ ਮਨੂਰ। ਮੋਹ ਤੋਂ ਭਾਵ ਹੈ ਮੋਹਿਆ ਹੋਇਆ, ਮਾਇਆ ਦਾ ਮੋਹਿਆ ਹੋਇਆ ਜਿਹੜਾ ਮਨ ਹੈ ਉਹ ਮਨੂਰ ਵਰਗਾ ਭਾਵ ਭੁਰ ਭੁਰੇ ਕੱਚੇ ਲੋਹੇ ਵਰਗਾ ਬਣਿਆ ਹੋਇਆ ਹੈ। ਇਉਂ ਅਰਥ ਦਾ ਫਰਕ ਪੈ ਜਾਂਦਾ ਹੈ। ਇਸ ਲਈ ਇਸ ਲਗ ਮਾਤਰ ਦਾ ਉਚਾਰਨ ਅਤਿਅੰਤ ਜ਼ਰੂਰੀ ਹੈ, ਮਨ ਮਾਇਆ ਮੋਹ ਮਨੂਰ। ਹਾਂਜੀ,
ਮਨ ਰੇ ਸ਼ਬਦ ਤਰਹੋ ਚਿੱਤ ਲਾਏ ਜਿਨ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮੈ ਆਵੈ ਜਾਏ ਰਹਾਉ ਤਨ ਸੂਚਾ ਸੋ ਆਖੀਐ ਜਿਸ ਮਹਿ ਸਾਚਾ ਨਾਉ ਭੈ ਸੱਚ ਰਾਤੀ ਦੇਹੁਰੀ ਜਿਹਵਾ ਸੱਚ ਸੁਆਉ ਸੱਚੀ ਨਦਰ ਨਿਹਾਲੀਐ ਬਹੁੜ ਨਾ ਪਾਵੈ ਤਾਉ ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਏ ਜਲ ਤੇ ਤ੍ਰਿ ਭਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮੈਲਾ ਨਾਥੀਐ ਸ਼ਬਦ ਰੱਤੇ ਪਤ ਹੋਏ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਚ ਭੂਤ ਸੱਚ ਭੈ ਰੱਤੇ ਜੋਤ ਸੱਚੀ ਮਨ ਮਾਹੇ ਨਾਨਕ ਔਗਣ ਵੀਸਰੇ ਗੁਰ ਰਾਖੇ ਪਤ ਤਾਹੇ। ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ ਇੱਕ ਆਵਹਿ ਇੱਕ ਜਾਵਹੀ ਪੂਰ ਭਰੇ ਅਹੰਕਾਰ ਮਨ ਹਠ ਮਤੀ ਬੂਡੀਐ ਗੁਰਮੁਖ ਸੱਚ ਸੋਤਾਰ।
ਮਨ ਹਠ ਮਤੀ ਬੂਝੀਐ ਪਿੱਛੇ ਪਾਠ ਆਇਆ ਸੀ ਓਤ ਮਤੀ ਸਾ ਲਾਹਣਾ, ਉੱਥੇ ਮਤੀ ਪੋਲਾ ਪਾਠ ਸੀ, ਸੋ ਇੱਥੇ ਹੁਣ ਮਤੀ ਅਧਿਕ ਸਹਿਤ ਕੱਸ ਕੇ ਆਵੇਗਾ ਜਿਵੇਂ ਆਪ ਜੀ ਸਰਵਣ ਕਰ ਰਹੇ ਹੋ। ਮਨ ਹਠ ਮਤੀ ਬੂਝੀਐ ਗੁਰਮੁਖ ਸੱਚ ਸੋਚਾਰ। ਹਾਂਜੀ, ਮਨ ਹਠ ਮਤੀ ਬੂਡੀਐ ਗੁਰਮੁਖ ਸੱਚ ਸੋ ਤਾਰ, ਇਉਂ ਮਤੀ ਥੋੜ੍ਹਾ ਭਾਰਾ ਹੋਵੇਗਾ ਜੀ।
ਗੁਰਬਿਨ ਕਿਉ ਤਰੀਐ ਸੁਖ ਹੋਏ ਜਿਉ ਭਾਵੈ ਤਿਉ ਰਾਖ ਤੂੰ ਮੈਂ ਅਵਰ ਨਾ ਦੂਜਾ ਕੋਇ ਰਹਾਉ ਆਗੈ ਦੇਖਉ ਡਾਉ ਜਲੈ ਪਾਛੈ ਹਰਿਉ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ, ਘਟ ਘਟ ਸੱਚ ਭਰਪੂਰ, ਆਪੇ ਮੇਲ ਮਿਲਾਵਹੀ, ਸੱਚੈ ਮਹਿਲ ਹਦੂਰ, ਸਾਹਿ ਸਾਹਿ ਤੁਜ ਸੰਮਲਾ, ਕਦੇ ਨਾ ਵਿਸਾਰਿਓ, ਜਿਉ ਜਿਉ ਸਾਹਿਬ ਮਨ ਵਸੈ, ਗੁਰਮੁਖ ਅੰਮ੍ਰਿਤ ਪੀਓ।
ਇੱਥੇ ਵੀ ਸਾਹਿਬ ਪਾਠ ਹੈ, ਜਿਉ ਜਿਉ ਸਾਹਿਬ ਮਨ ਵਸੈ, ਗੁਰਮੁਖ ਅੰਮ੍ਰਿਤ ਪੀਓ। ਹਾਂਜੀ,
ਮਨ ਤਨ ਤੇਰਾ ਤੂੰ ਧਣੀ, ਗਰਭ ਨਿਵਾਰ ਸਮੇਓ, ਜਿਨ ਇਹੋ ਜਗਤ ਉਪਾਇਆ, ਤ੍ਰਿਭਵਨ ਕਰ ਆਕਾਰ, ਗੁਰਮੁਖ ਚਾਨਣ ਜਾਣੀਐ, ਮਨਮੁਖ ਮੁਗਤ ਗੁਬਾਰ, ਘਟ ਘਟ ਜੋਤ ਨਿਰੰਤਰੀ, ਬੂਝੈ ਗੁਰਮਤ ਸਾਰ, ਗੁਰਮੁਖ ਜਿਨੀ ਜਾਣਿਆ, ਤਿਨ ਕੀਚੈ ਸਾਬਾਸ, ਸੱਚੇ ਸੇਤੀ ਰਲ ਮਿਲੇ, ਸੱਚੇ ਗੁਣ ਪ੍ਰਗਾਸ, ਨਾਨਕ ਨਾਮ ਸੰਤੋਖੀਆ, ਜੀਓ ਪਿੰਡ ਪ੍ਰਭ ਪਾਸ।